पोथियां खोलो, श्री राग चल रहा है, गुरु नानक पातशाह दी बाणी, श्री राग महला पहला कर दूजा, आपे रसिया आप रस आपे रावण हार, आपे होवे चोलड़ा आपे सेज पतार, रंग रता मेरा साहेब रव रहया भरपूर, आपे माछी मछली आपे पानी जाल, आपे जाल मनकड़ा आपे अंदर लाल, आपे बहुविद रंगला सखिए मेरा लाल, नित रवै सुहागणी देख हमारा हाल, प्रणवै नानक बेनती तू सर्वर तू हंस, कौल तू है कविया तू है आपे वेख विगस। यह है निका जा पर बड़ा ही रहस भरिया शब्द गुरु नानक पातशाह जी का। आखदे ने आपे रसिया आप रस आपे रावण हार। पहलों रसिया लफज समझावा, आम तौर ते लोग गलती खा जांदे ने ते सोचदे ने रसिए दा मतलब है रस मानण वाला, पर जे पंक्ति तुसी गौर नाल ध्यान नाल पढ़ो ते अगे जाके लफज आउंदा है रावण हार। रावण हार दा मतलब है मानण वाला, रस मानण वाला। ता रस मानण वाला इसलिए ता लफज वरत्या रावण हार। ते रसिया की है, लगी है ब्यारी बुजारत बनी है, असल पाव है रसिया, रस भरिया, रसिया होया रस भरिया। ते रसिया तो पाव है रस भरिया फल, रसिया होया फल। आपे रसिया आप ही है रसिया होया फल, रसिया होया पदार्थ। आप रस, रस तो भाव फल अंदरला रस, फल अंदरली मिठास। रस आख्या अंदरले रस नु, फल दे अंदरले रस नु, फल दे अंदरली मिठास नु। ते रावण हार भाव उस फल नु छक के आनंद मान वाला, उस फल नु छक के आनंद मानन वाला। भाव की है, एक पक्के फल दा उदाहरण देंदिया होया, एक पक्के फल दी मिसाल देंदिया होया सतगुरु समझांदे ने कि जी एक पक्के फल वल ध्यान देवो ता ओह आप ही पक्या फल बनया। पक्के फल अंदर जो रस है वो रस भी वो आप ही है। ते जे कोई फल नू खा के रस मानदा है ते वो रस मानन वाला भी आप ही है। आप नू समझ लेना, क्योंकि सब कुछ परमात्मा तो ही बनया है, ना सिर्फ जीव बल्कि पदार्थ भी, सब कुछ उसकी जोत विचों ही आया है। ना सिर्फ साडियां जोतां साडियां आत्मावां बल्कि आदेश दा संसार भी, पदार्थ भी, मैटीरियल वस्तु भी उसे जोत विचों बनी है, उसे जोत विचों आई है। ते हर चीज विच फिर वो व्यापक है, मौजूद है, क्योंकि सब कुछ उस विचों बनया है, वो सब कासे विच मौजूद है, वो सब कासे विच वो मौजूद है, हाजिर है। तो आख्या आपे रसिया आप रस आपे रावण हार। आप ही है रसिया होया फल, आप ही है उस पक्के हुए रसे हुए फल दे अंदर जो मिठास जो रस, वो आप ही है। ਤੇ ਉਹ ਰਸ ਨੂੰ ਮੰਨਣ ਵਾਲਾ ਵੀ ਆਪ ਹੀ ਹੈ। ਜੇ ਅਧਿਆਤਮਕ ਤੌਰ ਤੇ ਲਈਏ ਤਦ ਵੀ ਗੱਲ ਪੂਰੀ ਟੁਕਦੀ ਹੈ। ਅਧਿਆਤਮਕ ਤੌਰ ਤੇ ਇਸ ਦਾ ਅਰਥ ਇਉਂ ਲਵਾਂਗੇ, ਜੇ ਕੋਈ ਪੱਕਿਆ ਫਲ ਆਖਿਆ ਸਹਿਜ ਅਵਸਥਾ ਨੂੰ, ਚੌਥੇ ਪਦ ਨੂੰ, ਜਿਸ ਅਵਸਥਾ ਵਿਚ ਟਿਕ ਕੇ ਬੰਦਗੀ ਦਾ ਫਲ ਹੈ, ਚੌਥਾ ਪਦ ਸਹਿਜ ਅਵਸਥਾ, ਇਹ ਬੰਦਗੀ ਦਾ ਫਲ ਹੈ। ਸਾਰੀ ਬੰਦਗੀ ਦਾ ਫਲ ਕੀ ਹੈ? ਸਹਿਜ ਅਵਸਥਾ ਦੀ ਪ੍ਰਾਪਤੀ, ਚੌਥੇ ਪਦ ਦੀ ਪ੍ਰਾਪਤੀ, ਤੁਰੀ ਅਵਸਥਾ ਦੀ ਪ੍ਰਾਪਤੀ। ਇਸ ਅਵਸਥਾ ਵਿਚ ਆਤਮਾ ਅੰਮ੍ਰਿਤ ਰਸ ਮਾਣਦੀ ਹੈ, ਨਾਮ ਰਸ, ਅੰਮ੍ਰਿਤ ਰਸ, ਅਨਹਦ ਸ਼ਬਦ ਦਾ ਰਸ ਮਾਣਦੀ ਹੈ। ਤੇ ਰਸ ਮਾਨਣ ਵਾਲਾ ਭਗਤ, ਹੁਣ ਭਗਤ ਵਿਚ ਵੀ ਉਹ ਹੀ ਹੈ, ਭਗਤ ਵੀ ਉਹ ਆਪ ਹੀ ਬਣਿਆ ਹੋਇਆ ਪਰਮਾਤਮਾ। ਉਹ ਜੋ ਅਵਸਥਾ ਬਣਦੀ ਹੈ ਉੱਚੀ, ਉਹ ਵੀ ਉਸਦੀ ਬਣਾਈ ਅਵਸਥਾ ਹੈ, ਉਸਦੀ ਸਾਂਝੀ ਅਵਸਥਾ ਹੈ। ਉਸ ਅਵਸਥਾ ਵਿਚ ਜੋ ਅਨਹਦ ਸ਼ਬਦ ਹੈ, ਉਹ ਵੀ ਉਸਦੀ ਆਪਣੀ ਜੋਤ ਵਿਚੋਂ ਹੀ ਨਿਕਲਿਆ ਸ਼ਬਦ ਹੈ। ਇਸ ਤਰ੍ਹਾਂ ਅਧਿਆਤਮਕ ਤੌਰ ਤੇ ਵੀ ਇਹ ਪੰਕਤੀ ਸਹੀ ਟੁਕਦੀ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ। ਪ੍ਰਭੂ ਆਪ ਹੀ ਪੱਕਿਆ ਹੋਇਆ ਰਸਿਆ ਹੋਇਆ ਫਲ ਹੈ, ਆਪ ਹੀ ਉਸ ਪੱਕੇ ਹੋਏ ਫਲ ਦੇ ਅੰਦਰ ਮਿਠਾਸ ਹੈ, ਤੇ ਆਪ ਹੀ ਉਸ ਮਿਠਾਸ ਨੂੰ ਮਾਨਣ ਵਾਲਾ ਹੈ। ਤੋ ਪੱਕਿਆ ਫਲ ਅਧਿਆਤਮਕ ਤੌਰ ਤੇ ਸਹਿਜ ਅਵਸਥਾ ਨੂੰ ਲਵਾਂਗੇ, ਤੇ ਰਸ ਲਵਾਂਗੇ ਅਨਹਦ ਸ਼ਬਦ ਦੀ ਜੋ ਪ੍ਰਾਪਤੀ, ਉਹ ਮਿਠਾਸ ਜੋ ਆਤਮਾ ਮਾਣਦੀ ਹੈ, ਤੇ ਰਾਵਣ ਹਾਰ ਫਿਰ ਭਗਤ ਵਿਚ ਬਹਿ ਕੇ ਉਹੀ ਇਸ ਦਾ ਰਸ ਮਾਣ ਲਿਆ। ਫਿਰ ਆਖਦੇ ਨੇ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ। ਚੋਲੜਾ ਆਖਦੇ ਨੇ ਸਰੀਰ ਨੂੰ, ਇੱਥੇ ਚੋਲਾ ਤਾਂ ਗਾਰਮੈਂਟ ਨੂੰ ਵੀ ਕਹਿੰਦੇ ਨੇ, ਕੱਪੜੇ ਨੂੰ ਵੀ ਕਿਹਾ ਜਾਂਦਾ ਚੋਲਾ, ਪਰ ਇੱਥੇ ਸਰੀਰ ਚੋਲੇ ਦੀ ਗੱਲ ਹੋ ਰਹੀ ਹੈ। ਤੇ ਸਰੀਰ ਚੋਲਾ ਵੀ ਕਿਹਦਾ? ਕਿਉਂਕਿ ਅੱਗੇ ਪੰਕਤੀ ਚ ਲਫ਼ਜ਼ ਪਤਾਰ ਆਇਆ ਹੈ, ਤੇ ਇਹ ਚੋਲਾ ਜੋ ਗਾ ਇਸਤਰੀ ਦਾ ਚੋਲਾ, ਔਰਤ ਦਾ ਚੋਲਾ। ਤੂੰ ਕਹਿੰਦੇ ਨੇ ਆਪੇ ਹੋਵੇ ਚੋਲੜਾ, ਖੁਦ ਹੀ ਔਰਤ ਦਾ ਸਰੀਰ ਧਾਰਦਾ ਹੈ, ਔਰਤ ਵਿਚ ਵੀ ਉਸਦੀ ਜੋਤ ਹੈ, ਖੁਦ ਹੀ ਔਰਤ ਦਾ ਸਰੀਰ ਧਾਰਦਾ ਹੈ। ਤੇ ਆਪੇ ਸੇਜ ਪਤਾਰ, ਪਤਾਰ ਕਹਿੰਦੇ ਨੇ ਖਾਵੰਦ ਨੂੰ, ਪਤੀ ਨੂੰ, ਆਪ ਹੀ ਪਤੀ ਬਣ ਕੇ ਉਸ ਔਰਤ ਦੀ ਸੇਜਾ ਤੇ ਆਉਂਦਾ। ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ, ਆਪੇ ਪਤਾਰ ਬਣ ਕੇ ਉਸ ਔਰਤ ਦੀ ਸੇਜਾ ਤੇ ਆਉਂਦਾ। ਤੋ ਚੋਲੜਾ ਆਖਿਆ ਸਰੀਰ ਨੂੰ, ਤੇ ਕਿਹਦਾ ਸਰੀਰ? ਔਰਤ ਦਾ ਸਰੀਰ। ਆਪ ਹੀ ਬਣਦਾ ਪਤਨੀ, ਤੇ ਪਤੀ ਵੀ ਆਪ ਹੀ ਹੈ, ਆਪ ਹੀ ਪਤੀ ਬਣ ਕੇ ਪਤਨੀ ਦੀ ਸੇਜਾ ਤੇ ਆਉਂਦਾ। ਰੰਗ ਰਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ। ਰੰਗ ਰਤਾ ਦਾ ਇੱਥੇ ਮਤਲਬ ਹੈ ਮੌਜੀ, ਮੇਰਾ ਪਰਮਾਤਮਾ ਬੜਾ ਮੌਜੀ ਹੈ, ਮੇਰਾ ਸਾਹਿਬ, ਮੇਰਾ ਮਾਲਕ ਪ੍ਰਭੂ ਬੜਾ ਮੌਜੀ ਹੈ, ਮੇਰਾ ਮਾਲਕ ਪ੍ਰਭੂ ਬੜਾ ਮੌਜੀ ਹੈ, ਬੜੇ ਚੋਜ ਰਚਦਾ ਹੈ, ਬੜਾ ਮੌਜੀ ਹੈ, ਆਪਣੀ ਮੌਜ ਵਿਚ ਬੜੇ ਚੋਜ ਰਚਦਾ ਹੈ। ਰੱਬ ਰਿਹਾ ਭਰਪੂਰ, ਰੱਬ ਰਿਹਾ ਵਸਿਆ ਹੋਇਆ ਹੈ ਭਰਪੂਰ, ਪੂਰੀ ਤਰ੍ਹਾਂ ਉਹ ਵਸਿਆ ਹੋਇਆ, ਪੂਰੀ ਤਰ੍ਹਾਂ ਭਰਪੂਰ ਵਸਿਆ ਹੋਇਆ, ਪੂਰੀ ਤਰ੍ਹਾਂ ਵਸਿਆ ਹੋਇਆ ਹਰ ਇਕ ਵਿਚ ਤੇ ਹਰ ਇਕ ਜਗ੍ਹਾ, ਹਰ ਇਕ ਵਿਚ ਉਹੀ ਵਸਿਆ ਹੋਇਆ, ਹਰ ਇਕ ਜਗ੍ਹਾ ਉਹੀ ਵਸਿਆ ਹੋਇਆ। ਹੁਣ ਮੈਂ ਤੁਹਾਨੂੰ ਇਹੋ ਜਿਹੀਆਂ ਹੋਰ ਉਦਾਹਰਣਾਂ ਦੇਵਾਂ ਜਿੱਥੇ ਬਾਣੀ ਵਿਚ ਸਤਿਗੁਰੂ ਆਖਦੇ ਨੇ ਪਰਮਾਤਮਾ ਆਪ ਹੀ ਚੋਜ ਰਚ ਰਿਹਾ, ਆਪ ਹੀ ਉਸਨੇ ਅਨੇਕਾਂ ਰੂਪ ਤਾਰੇ ਹੋਏ ਨੇ। ਕਿਤੇ ਉਹ ਕੁਛ ਬਣਿਆ ਹੋਇਆ, ਕਿਤੇ ਉਹ ਕੁਛ ਬਣਿਆ ਹੋਇਆ। ਕਹਿੰਦੇ ਨੇ ਇਕ ਮਹਿਲ ਤੂੰ ਹੋਏ ਅਫਾਰ, ਇਕ ਮਹਿਲ ਨਿਮਾਨੋ, ਇਕ ਮਹਿਲ ਤੂੰ ਹੋਏ ਅਫਾਰ, ਇਕ ਮਹਿਲ ਨਿਮਾਨੋ। ਮਹਿਲ ਆਖਿਆ ਸਰੀਰ ਨੂੰ, ਇਕ ਸਰੀਰ ਤਾਂ ਤੂੰ ਆਫਰਿਆ ਬੈਠਾ, ਹੰਕਾਰ ਨਾਲ ਆਫਰਿਆ ਬੈਠਾ, ਬੜਾ ਹੰਕਾਰੀ ਬਣਿਆ ਬੈਠਾ। ਇਕ ਸਰੀਰ ਵਿਚ ਤੂੰ ਨਿਮਾਣਾ, ਗਰੀਬ ਨਿਮਾਣਾ ਬਣ ਕੇ ਬੈਠਾ, ਭਾਵ ਨਿਮਾਣੇ ਚ ਵੀ ਉਸਦੀ ਜੋਤ ਹੈ, ਹੰਕਾਰੀ ਵਿਚ ਵੀ ਉਸੇ ਦੀ ਜੋਤ ਹੈ। ਆਪ ਹੀ ਕਿਤੇ ਹੰਕਾਰੀ ਬਣਿਆ, ਆਪ ਹੀ ਕਿਤੇ ਨਿਰਮਾਣ ਬਣਿਆ। ਇਕ ਮਹਿਲ ਤੂੰ ਆਪੇ ਆਪੇ, ਇਕ ਮਹਿਲ ਗਰੀਬਾਨ, ਆਪੇ ਆਪੇ ਵੀ ਮੈਂ ਦੀ ਰਟਨ, ਇਕ ਸਰੀਰ ਵਿਚ ਬਹਿ ਕੇ ਤੂੰ ਮੈਂ ਦੀ ਰਟਨ ਲਾਈ ਹੈ, ਤੇ ਇਕ ਸਰੀਰ ਵਿਚ ਬਹਿ ਕੇ ਤੂੰ ਬਿਲਕੁਲ ਗਰੀਬੀ ਵੇਚਦਾ ਰਿਹਾ, ਕਿਸੇ ਚੀਜ਼ ਦਾ ਦਾਵਾ ਨਹੀਂ। ਇਕ ਮਹਿਲ ਤੂੰ ਪੰਡਿਤ, ਪੰਡਿਤ ਬਖਤਾ, ਇਕ ਸਰੀਰ ਵਿਚ ਤੂੰ ਵਿਦਵਾਨ ਬੁਲਾਰਾ ਬਣਿਆ ਹੋਇਆ। ਪੰਡਿਤ ਬਖਤਾ, ਪੰਡਿਤ ਕਹਿੰਦੇ ਨੇ ਵਿਦਵਾਨ, ਤੇ ਬਖਤਾ ਕਹਿੰਦੇ ਨੇ ਬੁਲਾਰੇ ਨੂੰ। ਇਕ ਸਰੀਰ ਵਿਚ ਤੂੰ ਬਹੁਤ ਅੱਛਾ ਵਿਦਵਾਨ ਬੁਲਾਰਾ ਬਣੀ ਬੈਠਾ, ਤੇ ਇਕ ਮਹਿਲ ਖਲ ਹੋਤਾ, ਇਕ ਸਰੀਰ ਵਿਚ ਤੂੰ ਕਮਲਾ ਬਣੀ ਬੈਠਾ। ਖਲ ਕਹਿੰਦੇ ਨੇ ਕਮਲੇ ਨੂੰ, ਮੂਰਖ ਨੂੰ। ਕਿਸੇ ਵਿਚ ਤਾਂ ਤੂੰ ਮੂਰਖ ਬਣੀ ਬੈਠਾ, ਕਿਸੇ ਵਿਚ ਤੂੰ ਬੜਾ ਵਿਦਵਾਨ ਬੁਲਾਰਾ ਬਣੀ ਬੈਠਾ। ਇਕ ਮਹਿਲ ਤੂੰ ਸਭ ਕੁਛ ਗ੍ਰਾਹਜ, ਗ੍ਰਾਹਜ ਦਾ ਮਤਲਬ ਹੁੰਦਾ ਹੈ ਗ੍ਰੈਬ ਕਰਨਾ, ਦੂਜਿਆਂ ਤੋਂ ਵੀ ਖੋਹ ਕੇ ਇਕੱਠਾ ਕਰਨਾ, ਦੂਜਿਆਂ ਤੋਂ ਵੀ ਖੋਹ ਕੇ ਇਕੱਠਾ ਕਰਨਾ, ਗ੍ਰੈਬ ਕਰਨਾ। ਇਕ ਮਹਿਲ ਤੂੰ ਸਭ ਕੁਛ ਗ੍ਰਾਹਜ, ਇਕ ਸਰੀਰ ਵਿਚ ਤਾਂ ਤੂੰ ਐਸਾ ਲਾਲਚੀ ਬਣਿਆ ਕਿ ਦੂਜਿਆਂ ਤੋਂ ਵੀ ਖੋਹ ਖਿੱਚ ਕੇ ਇਕੱਠਾ ਕਰ ਰਿਹਾ, ਐਸਾ ਮਾਇਆ ਤਾਰੀ। ਤੇ ਇਕ ਮਹਿਲ ਕਛੂ ਨਾ ਲੇਤਾ, ਇਕ ਸਰੀਰ ਵਿਚ ਤੂੰ ਬਿਲਕੁਲ ਤਿਆਗੀ ਬਣ ਗਿਆ, ਬਿਲਕੁਲ ਤਿਆਗੀ ਬਣ ਗਿਆ, ਕਿਸੇ ਤੋਂ ਕੁਛ ਲੈਂਦਾ ਹੀ ਨਹੀਂ, ਤਿਆਗੀ ਬਣ ਗਿਆ। ਇਹ ਦੇਖੋ ਬਚਨ, ਉਸੇ ਮਾਲਕ ਨੇ ਅਨੇਕਾਂ ਰੰਗ ਸ਼ਬਦ ਆਖ ਰਿਹਾ, ਉਸੇ ਨੇ ਤਾਰੇ ਹੋਏ ਨੇ, ਅਨੇਕਾਂ ਵੇਸ ਉਸੇ ਨੇ ਬਣਾਏ ਹੋਏ ਨੇ, ਹੈ ਜੋਤ ਉਸੇ ਦੀ। ਫਿਰ ਤੁਸੀਂ ਦੇਖੋ ਅਕਾਲ ਉਸਤਤ ਵਿਚ ਆਉਂਦੀ ਹੈ ਬਾਣੀ ਦਸਮ ਪਾਤਸ਼ਾਹ ਦੀ, ਉਹ ਵੀ ਇਹੋ ਜਿਹਾ ਖਿਆਲ ਦਿੰਦੇ ਨੇ। ਕਹਿੰਦੇ ਨੇ ਕਬਹੂ ਸੁਚੈਤ ਹੋਇਆ ਕਹਿ ਚੇਤਨਾ ਕੋ ਚਾਰ ਕੀਓ, ਕਬਹੂ ਸੁਚੈਤ ਹੋ ਕੇ, ਕਬਹੂ ਸੁਚੈਤ ਹੋਇਆ ਕਹਿ ਚੇਤਨਾ ਕੋ ਚਾਰ ਕੀਓ। ਸੁਚੈਤ ਹੋ ਕੇ ਭਾਵ ਸੁੰਦਰ ਦਿਮਾਗ ਵਾਲਾ ਹੋ ਕੇ, ਅੱਛੇ ਦਿਮਾਗ ਵਾਲਾ ਹੋ ਕੇ, ਚੇਤਨਾ ਕੋ ਚਾਰ ਕੀਓ, ਦਿਮਾਗੀ ਸ਼ੋਭਾ ਨੂੰ ਬੜਾ ਵਧਾਇਆ ਹੈ। ਕਿਤੇ ਤਾਂ ਤੂੰ ਇੰਨੇ ਅੱਛੇ ਦਿਮਾਗ ਵਾਲਾ ਬਣੀ ਬੈਠਾ ਕਿ ਇਨਸਾਨ ਦੀ ਦਿਮਾਗੀ ਸ਼ੋਭਾ ਨੂੰ ਤੂੰ ਚਾਰ ਚੰਨ ਲਾਏ ਨੇ, ਤੂੰ ਇਨਸਾਨ ਦੀ ਦਿਮਾਗੀ ਸ਼ੋਭਾ ਨੂੰ ਬਹੁਤ ਵਧਾਇਆ। ਇਕ ਜੀਵ ਚ ਐਸਾ ਹੋ ਕੇ ਬੈਠਾ ਤੇ ਕਤੂੰ ਅਚਿੰਤ ਹੋਇਆ ਕਹਿ ਸੋਵਤ ਅਚੇਤ ਹੋ, ਕਿਤੇ ਤੂੰ ਮੂਰਖ ਬਣ ਕੇ ਤੇ ਦਿਮਾਗੀ ਤੌਰ ਤੇ ਸੁੱਤਾ ਪਿਆ, ਸੁੱਤਾ ਪਿਆ ਦਾ ਮਤਲਬ ਦਿਮਾਗੀ ਤੌਰ ਤੇ ਸੁੱਤਾ ਪਿਆ। ਕਿਤੇ ਤੂੰ ਬਿਲਕੁਲ ਹੀ ਮੂਰਖ ਬਣ ਕੇ ਦਿਮਾਗੀ ਤੌਰ ਤੇ ਬਿਲਕੁਲ ਹੀ ਸੁੱਤਾ ਪਿਆ, ਕਿਤੇ ਤੂੰ ਦਿਮਾਗੀ ਤੌਰ ਤੇ ਇੰਨਾ ਸੁਚੇਤ ਹੈ ਕਿ ਮਨੁੱਖੀ ਦਿਮਾਗ ਦੀ ਇਹ ਸ਼ੋਭਾ ਨੂੰ ਬਹੁਤ ਵਧਾਇਆ। ਦੇਖੋ ਕਤੂੰ ਭਿਖਾਰੀ ਹੋਇਆ ਕਹਿ ਫਿਰਤ ਮੰਗਤ ਫਿਰਤ ਭੀਖ, ਕਿਤੇ ਤਾਂ ਤੂੰ ਭਿਖਾਰੀ ਹੋ ਕੇ ਭੀਖ ਮੰਗਦਾ ਫਿਰਦਾ। ਕਹੂੰ ਕਿ ਤੂੰ ਮਹਾਦਾਨੀ ਹੋਏ ਕਹਿ ਮੰਗਿਓ ਦਾਨ ਦੇਤਾ, ਕਿਤੇ ਤੇ ਭਿਖਾਰੀ ਬਣ ਕੇ ਦਰ ਦਰ ਤੇ ਮੰਗਦਾ ਫਿਰਦਾ, ਤੇ ਕਿਤੇ ਤੂੰ ਦਾਨੀ ਬਣ ਜਾਂਦਾ, ਦੂਜੇ ਜੋ ਦਾਨ ਮੰਗ ਰਹੇ ਨੇ ਤੇ ਤੂੰ ਉਨ੍ਹਾਂ ਨੂੰ ਦਾਨ ਦੇ ਰਿਹਾ। ਕਹੂੰ ਮਹਾਰਾਜਨ ਕੇ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛੀਤ ਲੇ ਤੋ। ਕਿਤੇ ਤੇ ਤੂੰ ਰਾਜਾ ਮਹਾਰਾਜਿਆਂ ਨੂੰ ਰਾਜ ਭਾਗ ਬਖਸ਼ਦਾ, ਕਿਤੇ ਉਨ੍ਹਾਂ ਤੋਂ ਖੋਈ ਜਾ ਰਿਹਾ, ਕਿਤੇ ਉਨ੍ਹਾਂ ਤੋਂ ਖੋ ਲੈਣਾ। ਕਹੂੰ ਬੇਦ ਰੀਤ, ਬੇਦ ਰੀਤ ਇਕੱਠਾ ਨਹੀਂ ਪੜੀਦਾ, ਬੇਦ ਇਕ ਲਫ਼ਜ਼ ਹੈ, ਰੀਤ ਇਕ ਲਫ਼ਜ਼ ਹੈ। ਕਹੂੰ ਬੇਦ ਰੀਤ, ਕਹੂੰ ਤਾਂ ਸਿਓ ਬਿਪਰੀਤ, ਕਹੂੰ ਬੇਦ ਰੀਤ, ਕਿਤੇ ਤਾਂ ਤੂੰ ਵੇਦਾਂ ਵਾਲੀ ਰੀਤ ਨੂੰ ਅਪਣਾਇਆ ਹੋਇਆ, ਭਾਵ ਕਿਤੇ ਤਾਂ ਤੂੰ ਜੋ ਵੇਦਾਂ ਵਾਲੀ ਰੋ ਰੀਤ ਹੈ ਉਹਨੂੰ ਫਾਲੋ ਕਰ ਰਿਹਾ। ਕਈਆਂ ਜੀਵਾਂ ਵਿਚ ਤੂੰ ਵਸ ਕੇ ਵੇਦਾਂ ਵਾਲੀ ਰੋ ਰੀਤ ਫਾਲੋ ਕਰ ਰਿਹਾ। ਤੇ ਕਹੂੰ ਤਾਂ ਸਿਓ ਬੇਪ੍ਰੀਤ, ਤੇ ਕਿਤੇ ਤੂੰ ਐਸਾ ਇਨਸਾਨ ਵੜੀ ਬੈਠਾ ਜੋ ਵੇਦਾਂ ਵਾਲੀ ਰੋ ਰੀਤੀ ਤੋਂ ਬਿਲਕੁਲ ਹੀ ਬੇਪ੍ਰੀਤ, ਬੇਪ੍ਰੀਤ ਦਾ ਮਤਲਬ ਵਿਪਰੀਤ ਵੱਖਰਾ। ਕਿਤੇ ਤੂੰ ਐਸਾ ਜੀਵ ਬਣਿਆ ਬੈਠਾ ਹੈ ਜੋ ਵੇਦਾਂ ਦੀ ਰੋ ਰੀਤ ਤੋਂ ਬਿਲਕੁਲ ਹੀ ਵੱਖਰਾ, ਅਲੈਦਾ, ਜੁਦਾ, ਜੋ ਵੇਦਾਂ ਦੀ ਰੀਤ ਨੂੰ ਮੰਨਦਾ ਹੀ ਨਹੀਂ। ਭਾਵ ਵੇਦ ਮੰਨਣ ਵਾਲਿਆਂ ਚ ਵੀ ਤੂੰ ਹੀ ਹੈ, ਜਿਹੜੇ ਵੇਦ ਨਹੀਂ ਮੰਨਦੇ ਉਨ੍ਹਾਂ ਚ ਵੀ ਤੂੰ ਹੀ ਹੈ। ਇਹ ਗੱਲ ਸਮਝਾਈ। ਕਹੂੰ ਤ੍ਰੈਗੁਣ ਅਤੀਤ, ਕਿਤੇ ਤ੍ਰੈਗੁਣੀ ਮਾਇਆ ਤੋਂ ਬਿਲਕੁਲ ਤੂੰ ਅਲੱਗ ਹੋ ਕੇ ਬੈਠਾ। ਅਤੀਤ ਤਿਆਗੀ ਸਾਧੂ, ਮਾਇਆ ਦਾ ਤਿਆਗੀ ਸਾਧੂ। ਕਹੂੰ ਤ੍ਰੈਗੁਣੀ ਅਤੀਤ, ਕਿਤੇ ਤਾਂ ਤੂੰ ਤ੍ਰੈਗੁਣੀ ਮਾਇਆ ਦਾ ਅਤੀਤ ਹੈ, ਤਿਆਗੀ ਹੈ। ਕਹੂੰ ਸਰਗੁਣ ਸਮੇਤ ਹੋ, ਤੇ ਕਿਤੇ ਮਾਇਆ ਵਾਲੇ ਸਾਰੇ ਹੀ ਗੁਣ ਤੇਰੇ ਵਿਚ ਮੌਜੂਦ ਨੇ, ਰਜੋ ਤਮੋ ਸਤੋ ਤਿੰਨੇ ਹੀ ਮੌਜੂਦ ਨੇ। ਕਿਤੇ ਤੇ ਕੋਈ ਵੀ ਗੁਣ ਮਾਇਆ ਦਾ ਤੇਰੇ ਵਿਚ ਹੈ ਨਹੀਂ, ਬਿਲਕੁਲ ਹੀ ਮਾਇਆ ਤੋਂ ਤੂੰ ਅਲੈਦਾ ਹੈ, ਛੁੱਟ ਚੁੱਕਾ ਹੈ, ਤੇ ਕਿਤੇ ਤੂੰ ਮਾਇਆ ਵਿਚ ਉਵੇਂ ਰੁੱਝਾ ਹੋਇਆ। ਤੋ ਇਹ ਦੱਸਿਆ ਕੀ ਹੈ ਇਨ੍ਹਾਂ ਪੰਕਤੀਆਂ ਵਿਚ? ਉਹ ਮਾਲਕ ਹੀ ਅਨੇਕ ਰੰਗ ਰਚ ਰਿਹਾ ਹੈ, ਅਨੇਕ ਤਰ੍ਹਾਂ ਦੇ ਵੇਸ ਧਾਰੀ ਬੈਠਾ ਹੈ, ਜੋਤ ਉਸੇ ਦੀ ਹੈ। ਆਹੀ ਗੱਲ ਪਹਿਲੀਆਂ ਦੋ ਪੰਕਤੀਆਂ ਵਿਚ ਇਸੇ ਸ਼ਬਦ ਵਿਚ ਸਮਝਾਈ ਗਈ ਹੈ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ, ਜੇ ਅਸਮਤਾ ਤੇ ਵਿਖਾਉਤਾ ਇਹ ਨਾ ਹੋਵੇ ਨਾ, ਜੇ ਡਾਇਵਰਸਿਟੀ ਨਾ ਹੋਵੇ, ਜੇ ਸਾਰੇ ਹੀ ਇੱਕੋ ਜਿਹੇ ਹੋਣ, ਵੱਖਰੇ ਵੱਖਰੇ ਹੋਣ ਨਾ, ਦੋ ਹਿੱਸੇ ਦਿਖਾਏ ਨਾ, ਕਿਸੇ ਵਿਚ ਮਾਇਆ ਹੈ, ਕਿਸੇ ਵਿਚ ਹੈ ਨਹੀਂ, ਕੋਈ ਵੇਦਾਂ ਨੂੰ ਮੰਨ ਰਿਹਾ, ਕੋਈ ਨਹੀਂ ਮੰਨ ਰਿਹਾ, ਕੋਈ ਬਹੁਤ ਦਿਮਾਗੀ ਤੌਰ ਤੇ ਉੱਚਾ ਹੈ, ਕੋਈ ਬਿਲਕੁਲ ਡੱਲ ਹੈ, ਪਰ ਜੇ ਵਖੇਵਾਂ ਨਾ ਹੋਵੇ, ਸਾਰੇ ਇੱਕੋ ਜਿਹੇ ਹੀ ਹੋਣ, ਤਾਂ ਫਿਰ ਸੰਸਾਰ ਖੇਡ ਚੱਲ ਵੀ ਨਹੀਂ ਸਕਦੀ। ਖੇਡ ਚੱਲਦੀ ਉਦੋਂ ਹੈ ਜਦੋਂ ਅਸਮਤਾ ਹੋਵੇ, ਜਦੋਂ ਵਿਖੇਪਤਾ ਹੋਵੇ, ਸਮਤਾ ਵਿਚ ਜਗਤ ਖੇਡ ਚੱਲ ਹੀ ਨਹੀਂ ਸਕਦੀ। ਸਾਰੇ ਇੱਕੋ ਜਿਹੇ ਹੋਣ, ਜਗਤ ਖੇਡ ਚੱਲ ਹੀ ਨਹੀਂ ਸਕਦੀ। ਜੇ ਸਾਰੇ ਸਿਆਣੇ ਹੋਣ, ਮੂਰਖ ਦਾ ਕਿਵੇਂ ਪਤਾ ਲੱਗੇ? ਸਾਰੇ ਦਿਮਾਗੀ ਤੌਰ ਤੇ ਉੱਚੇ ਹੋਣ, ਕਮਲਿਆਂ ਦਾ ਕੀ ਪਤਾ ਲੱਗੇ? ਸਾਰੇ ਬੰਦਗੀ ਕਰਨ ਵਾਲੇ ਹੋਣ, ਤਾਂ ਬੰਦਗੀ ਦੀ ਇੰਪੋਰਟੈਂਸ ਹੀ ਸ਼ਾਇਦ ਜਾਣਦੀ ਰਹੇ। ਬੰਦਗੀ ਨਹੀਂ ਕਰਨ ਵਾਲੇ ਹੈਗੇ, ਦੁੱਖ ਪਾਉਂਦੇ, ਤੇ ਫਿਰ ਬੰਦਗੀ ਕਰਕੇ ਸੁੱਖ ਪਾਉਣ ਵਾਲਿਆਂ ਦਾ ਪਤਾ ਲੱਗਦਾ। ਵਿਖੇਪਤਾ ਵਿਚ ਖੇਡ ਚੱਲ ਰਹੀ ਹੈ, ਵਿਖੇਪਤਾ ਨਾ ਹੋਵੇ ਇਹ ਖੇਡ ਮੁੱਕ ਜਾਂਦੀ ਹੈ। ਇਹ ਉਸਦੇ ਰੰਗ ਨੇ। ਫਿਰ ਆਖਦੇ ਨੇ, ਆਪੇ ਮਾਛੀ ਮਛਲੀ, ਆਪੇ ਪਾਣੀ ਜਾ। ਕਹਿੰਦੇ ਨੇ ਆਪੇ ਮਾਛੀ, ਮਾਛੀ ਆਖਿਆ ਮਛਿਆਰੇ ਨੂੰ, ਖੁਦ ਹੀ ਕਿਤੇ ਮਛਿਆਰਾ ਬਣਿਆ ਹੋਇਆ, ਫਿਸ਼ਰਮੈਨ ਬਣਿਆ ਹੋਇਆ। ਆਪੇ ਮਾਛੀ ਹੈ, ਮਛਿਆਰਾ ਹੈ, ਫਿਸ਼ਰਮੈਨ ਹੈ, ਮੱਛੀਆਂ ਫੜਨ ਵਾਲਾ। ਆਪੇ ਮਛਲੀ, ਆਪ ਹੀ ਮੱਛੀ, ਮੱਛੀ ਚ ਵੀ ਉਹ ਉਸੇ ਦੀ ਜੋਤ ਹੈ। ਆਪ ਹੀ ਮੱਛੀ ਬਣਿਆ ਹੋਇਆ। ਮਛਿਆਰੇ ਵਿਚ ਵੀ ਰੱਬ ਦੀ ਜੋਤ ਹੈ, ਮੱਛੀ ਉਸ ਵਿਚ ਵੀ ਰੱਬ ਦੀ ਜੋਤ ਹੈ। ਆਪੇ ਪਾਣੀ ਜਾਲ, ਪਾਣੀ ਵੀ ਉਹ ਆਪ ਹੀ ਬਣਿਆ ਹੋਇਆ ਤੇ ਪਾਣੀ ਵਿਚ ਵਿਛਿਆ ਹੋਇਆ ਜਾਲ ਵੀ ਉਹ ਆਪ ਹੀ ਬਣਿਆ ਹੋਇਆ। ਆਪੇ ਜਾਲ ਮਨਕੜਾ, ਮਣਕੜਾ 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 ਕਈ ਇਹਦਾ ਉਚਾਰਨ ਹੋਣਾ, ਮਣਕੜਾ ਮਣਕੇ ਤੋਂ ਮਨਕੜਾ, ਸੋਹਣਾ ਜਿਹਾ ਮਣਕਾ। ਤੇ ਮਣਕੜਾ ਆਖਿਆ ਨਿੱਕਾ ਜਿਹਾ ਵੇਟ, ਨਿੱਕੇ ਜਿਹਾ ਵੇਟ। ਆ ਜਾਲ ਨੂੰ ਨਾ ਕਿਤੇ ਕਿਤੇ ਲੋਹੇ ਦੇ ਛੋਟੇ ਛੋਟੇ ਵੇਟ ਲੱਗੇ ਹੁੰਦੇ ਨੇ ਤਾਂ ਕਿ ਪਾਣੀ ਦੇ ਉੱਤੇ ਹੀ ਨਾ ਤਰਦਾ ਰਹੇ, ਥੋੜਾ ਜਿਹਾ ਡੁੱਬੇ ਪਾਣੀ ਚ, ਡੁੱਬਦਾ ਹੋ ਜਾਏ ਪਾਣੀ ਚ, ਤਾਂ ਛੋਟੇ ਛੋਟੇ ਵੇਟਸ ਲੱਗੇ ਹੁੰਦੇ ਨੇ, ਉਹਨੂੰ ਆਖਿਆ ਮਣਕੜਾ। ਮਣਕੜਾ ਸਮਾਲ ਵੇਟਸ, ਲੋਹੇ ਦੇ ਛੋਟੇ ਛੋਟੇ ਮਣਕੇ ਜੋ ਜਾਲ ਨੂੰ ਲੱਗੇ ਹੋਏ ਨੇ। ਆਪੇ ਜਾਲ ਮਣਕੜਾ, ਜਾਲ ਨੂੰ ਲੱਗੇ ਹੋਏ ਉਹ ਜੋ ਲੋਹੇ ਦੇ ਨਿੱਕੇ ਨਿੱਕੇ ਮਣਕੇ ਨੇ, ਵੇਟਸ ਨੇ, ਉਹ ਵੀ ਆਪ ਹੀ ਹੈ। ਸਭ ਪਦਾਰਥ ਉਸੇ ਚੋਂ ਬਣਿਆ, ਉਸੇ ਚੋਂ ਨਿਕਲਿਆ, ਉਹੀ ਆ, ਖੁਦ ਹੀ ਮਣਕੜਾ ਹੈ। ਆਪੇ ਅੰਦਰ ਲਾਲ, ਲਾਲ ਆਖਿਆ ਜੇ ਕਿਤੇ ਮੱਛੀਆਂ ਨੂੰ ਅਟਰੈਕਟ ਕਰਨ ਲਈ ਬੋਟੀ ਲਾਈ ਹੈ ਲਾਲ ਮਾਸ ਦੀ, ਲਾਲ ਆਖਿਆ ਲਾਲ ਬੋਟੀ, ਲਾਲ ਮਾਸ ਦੀ ਬੋਟੀ ਨੂੰ ਲਾਲ ਆਖਿਆ। ਜੇ ਕਿਤੇ ਅੰਦਰ ਜਾਲ ਦੇ ਮਾਸ ਦੀ ਬੋਟੀ ਲਾਈ ਹੈ ਮੱਛੀਆਂ ਨੂੰ ਅਟਰੈਕਟ ਕਰਨ ਲਈ, ਉਨ੍ਹਾਂ ਨੂੰ ਖਿੱਚਣ ਲਈ, ਉਨ੍ਹਾਂ ਦਾ ਧਿਆਨ ਖਿੱਚਣ ਲਈ, ਤਦ ਉਹ ਮਾਸ ਵੀ ਉਹ ਆਪ ਹੀ। ਸਾਰਾ ਪਦਾਰਥ ਉਸੇ ਚੋਂ ਹੀ, ਸਭ ਕੁਝ ਉਸੇ ਚੋਂ ਨਿਕਲਿਆ, ਉਹਦੀ ਛਾਪ ਹੈ, ਉਹਦੀ ਮੋਹਰ ਹੈ। ਆਪੇ ਬਹੁਤ ਬਹੁਤ ਵਿਧ ਰੰਗਲਾ ਸਖੀਏ ਮੇਰਾ ਲਾਲ, ਆਪੇ ਬਹੁਤ ਵਿਧ ਰੰਗਲਾ, ਬਹੁ ਵਿਧ ਕਈ ਪ੍ਰਕਾਰ ਦੇ, ਬਹੁ ਵਿਧ ਕਈ ਪ੍ਰਕਾਰ ਦੇ ਰੰਗਲਾ, ਚੋਜ ਰਚਣ ਵਾਲਾ, ਕੌਤਕ ਰਚਣ ਵਾਲਾ, ਆਪ ਹੀ ਹੈ ਪਰਮਾਤਮਾ, ਅਨੇਕਾਂ ਕਿਸਮ ਦੇ ਕੌਤਕ ਰਚਣ ਵਾਲਾ, ਚੋਜ ਰਚਣ ਵਾਲਾ। ਸਖੀਏ ਹੇ ਮੇਰੀਏ ਸਤਸੰਗ ਸਹੇਲੀਏ, ਸਖੀਏ ਆਖਿਆ ਸਤਸੰਗ ਸਹੇਲੀਏ ਨੂੰ, ਹੇ ਮੇਰੀ ਸਤਸੰਗ ਸਹੇਲੀਏ, ਪਰਮਾਤਮਾ ਖੁਦ ਹੀ ਹੈ ਅਨੇਕ ਤਰ੍ਹਾਂ ਦੇ ਚੋਜ ਰਚਣ ਵਾਲਾ। ਮੇਰਾ ਲਾਲ, ਮੇਰਾ ਪਿਆਰਾ ਪ੍ਰਭੂ, ਮੇਰਾ ਪਿਆਰਾ ਪ੍ਰੀਤਮ, ਲਾਲ ਆਖਿਆ ਪ੍ਰਭੂ ਨੂੰ, ਪ੍ਰੀਤਮ ਨੂੰ। ਇਸ ਤਰ੍ਹਾਂ ਮੇਰਾ ਪ੍ਰੀਤਮ ਪ੍ਰਭੂ ਆਪ ਹੀ ਹੈ ਸਾਰੀ ਚੋਜ ਰਚਣ ਵਾਲਾ, ਸਾਰੀ ਖੇਡ ਰਚਣ ਵਾਲਾ। ਨਿਤ ਰਵੈ ਸੁਹਾਗਣੀ, ਰਵੈ ਰਵੈ ਮਾਣਦੀਆਂ ਨੇ, ਰਵੈ ਮਾਨਣਾ ਕੀ ਸਾਥ ਮਾਨਣਾ, ਇੱਥੇ ਪਾਵੇ ਸਾਥ ਮਾਨਣਾ। ਸੁਹਾਗਣੀ ਸੁਹਾਗਣਾ, ਕਿਉਂਕਿ ਸੁਹਾਗਣੀ ਬਹੁਤੀਆਂ ਸੁਹਾਗਣਾਂ ਦੀ ਗੱਲ ਹੈ, ਇਸ ਕਰਕੇ ਰਵੈ। ਜੇ ਇੱਕ ਸੁਹਾਗਣ ਦੀ ਗੱਲ ਹੁੰਦੀ ਨਾ ਤਾਂ ਉਹਨਾਂ ਨੇ ਥੱਲੇ ਔਂਕੜ ਹੋਣਾ ਸੀ, ਤੇ ਫਿਰ ਰਵੈ, ਹੁਣ ਹੋ ਗਿਆ ਰਵੈ, ਕਿਉਂਕਿ ਸੁਹਾਗਣਾਂ ਦੀ ਗੱਲ ਹੈ, ਕਈਆਂ ਕਈਆਂ ਸੁਹਾਗਣਾਂ ਦੀ। ਨਿਤ ਰਵੈ ਸੁਹਾਗਣੀ, ਸੁਹਾਗਣਾ ਤਾਂ ਸੁਹਾਗਣਾ ਆਖਿਆ ਉਹ ਗੁਰਮੁਖ ਜਿੰਦਾਂ ਜਿਨ੍ਹਾਂ ਨੂੰ ਜੋੜ ਨਸੀਬ ਹੈ ਪ੍ਰਭੂ ਦਾ, ਉਹ ਗੁਰਮੁਖ ਜਿੰਦਾਂ ਜੋ ਪ੍ਰਭੂ ਨਾਲ ਜੁੜ ਚੁੱਕੀਆਂ ਨੇ ਉਨ੍ਹਾਂ ਨੂੰ ਸੁਹਾਗਣਾ ਆਖਿਆ। ਭਗਤਾਂ ਦੀਆਂ ਜਿੰਦਾਂ, ਸੰਤਾਂ ਦੀਆਂ ਜਿੰਦਾਂ, ਗੁਰਮੁਖਾਂ ਦੀਆਂ ਜਿੰਦਾਂ ਸੁਹਾਗਣਾ ਨੇ। ਤੋ ਜਿੰਨੇ ਗੁਰਮੁਖ ਨੇ, ਜਿੰਨੇ ਸੰਤ ਨੇ, ਜਿੰਨੇ ਭਗਤ ਨੇ, ਸਭ ਪ੍ਰਭੂ ਸੁਹਾਗਣਾ ਨੇ। ਨਿਤ ਰਵੈ ਸੁਹਾਗਣੀ, ਤੋ ਗੁਰਮੁਖ ਜਿੰਦਾਂ, ਭਗਤ ਸੰਤ, ਗੁਰਮੁਖਾਂ ਦੀਆਂ ਜਿੰਦਾਂ ਨਿਤ ਰਵੈ, ਉਹ ਤਾਂ ਹਮੇਸ਼ਾ ਪ੍ਰਭੂ ਦਾ ਸਾਥ ਮਾਣਦੀਆਂ ਨੇ। ਰਵੈ ਸਾਥ ਮਾਨਣਾ, ਉਨ੍ਹਾਂ ਦੀਆਂ ਜਿੰਦਾਂ ਤੇ ਪ੍ਰਭੂ ਜੋੜ ਦਾ ਆਨੰਦ ਨਿੱਤੇ ਮਾਣਦੀਆਂ ਹਮੇਸ਼ਾ ਹੀ ਮਾਣਦੀਆਂ ਨੇ। ਦੇਖ ਹਮਾਰਾ ਹਾਲ, ਇੱਥੇ ਹਮਾਰਾ ਆਇਆ ਮੇਰੇ ਲਈ, ਜਿਵੇਂ ਹਿੰਦੀ ਚ ਆਪਣੇ ਲਈ ਵੀ ਲਫ਼ਜ਼ ਹਮਾਰਾ ਵਰਤ ਲਈਦਾ। ਦੇਖ ਹਮਾਰਾ ਹਾਲ, ਪਰ ਦੇਖੋ ਬਈ ਮੇਰਾ ਹਾਲ, ਮੈਨੂੰ ਤੇ ਉਹਦਾ ਸਾਥ ਨਸੀਬ ਨਹੀਂ। ਸੁਹਾਗਣਾ ਤਾਂ ਉਹਦਾ ਸਾਥ ਰੋਜ਼ ਮਾਣਦੀਆਂ ਨੇ, ਹਮੇਸ਼ਾ ਮਾਣਦੀਆਂ ਨੇ। ਸੰਤ ਭਗਤ ਮਹਾਤਮਾ ਉਹਦਾ ਸਾਥ ਨਿੱਤ ਮਾਣਦੇ ਨੇ, ਪਰ ਬਈ ਮੇਰਾ ਹਾਲ ਦੇਖੋ, ਮੈਨੂੰ ਤਾਂ ਉਹਦਾ ਕਦੇ ਜੋੜ ਨਸੀਬ ਨਹੀਂ ਹੋਇਆ। ਮੈਂ ਤੇ ਉਹਦੇ ਨਾਲ ਨੇੜਤਾ ਕਦੇ ਅਨੁਭਵ ਹੀ ਨਹੀਂ ਕੀਤੀ। ਮੈਂ ਉਸਦੀ ਹੋਂਦ ਦਾ ਰਸ ਕਦੇ ਮਾਣਿਆ ਹੀ ਨਹੀਂ। ਦੇਖੋ ਮੇਰਾ ਹਾਲ ਕੀ। ਪ੍ਰਣਵੇ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ। ਸਰਵਰ ਆਖਿਆ ਸਤਸੰਗ ਸਰੋਵਰ ਨੂੰ, ਤੇ ਹੰਸ ਆਖਿਆ ਏ ਗੁਰਮੁਖਾਂ ਨੂੰ, ਭਗਤਾਂ ਨੂੰ, ਸੰਤਾਂ ਨੂੰ, ਜੋ ਕਿ ਸਤਸੰਗਤ ਵਿਚ ਰਲ ਕੇ ਬਹਿੰਦੇ ਨੇ। ਪ੍ਰਣਵੇ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ। ਤੂੰ ਹੀ ਮੌਜੂਦ ਹੁੰਨਾ ਸਤਸੰਗ ਵਿਚ, ਸਤਸੰਗ ਤੇਰੇ ਕਰਕੇ ਹੈ, ਤੂੰ ਮੌਜੂਦ ਹੁੰਨਾ ਉਸ ਵਿਚ, ਤੇ ਤੂੰ ਹੀ ਸਤਸੰਗ ਵਿਚ ਹੰਸ ਬਣਿਆ, ਭਗਤ ਬਣਿਆ ਹੋਇਆ, ਸੰਤ ਬਣਿਆ ਹੋਇਆ, ਗੁਰਮੁਖ ਬਣਿਆ ਹੋਇਆ। ਅਖਰੀ ਅਰਥ ਲਈਏ ਤਾਂ ਸਰੋਵਰ ਦਾ ਮਤਲਬ ਸਰੋਵਰ, ਹੰਸ ਦਾ ਮਤਲਬ ਹੰਸ। ਸਰੋਵਰ ਵੀ ਤੂੰ ਹੀ ਹੈ, ਤੇ ਸਰੋਵਰ ਦੇ ਕੰਢੇ ਜਿਹੜੇ ਹੰਸ ਬੈਠੇ ਨੇ ਉਹ ਵੀ ਤੂੰ ਹੈ। ਪਰ ਭਾਵਅਰਥ ਕੀ ਹੈ? ਸਰੋਵਰ ਆਖਿਆ ਸਤਸੰਗ ਨੂੰ, ਸਤਸੰਗਤ ਰੂਪੀ ਸਰੋਵਰ, ਇਹ ਵੀ ਤੂੰ ਹੀ ਹੈ। ਤੇ ਹੰਸ ਆਖਿਆ ਗੁਰਮੁਖ ਬੰਦਾ, ਜੋ ਸਤਸੰਗ ਵਿਚ ਬੈਠਾ ਹੈ, ਜੁੜਿਆ ਹੋਇਆ ਹੈ, ਉਹ ਵੀ ਤੂੰ ਹੀ ਹੈ। ਸਤਸੰਗ ਵੀ ਤੇਰੇ ਕਰਕੇ ਹੀ ਹੈ, ਤੇਰੀ ਮੌਜੂਦਗੀ ਕਰਕੇ। ਸਤਸੰਗ ਵਿਚ ਤੂੰ ਹੁੰਨਾ ਹੈ, ਤੇ ਉਹ ਸਤਸੰਗ ਵਿਚ ਜੋ ਗੁਰਮੁਖ ਤੇਰੇ ਨਾਲ ਜੁੜਿਆ ਬੈਠਾ ਹੈ, ਉਹ ਵੀ ਤੂੰ ਹੀ ਹੈ। ਕੌਲ ਤੂੰ ਹੈ, ਕਵੀਆ ਤੂੰ ਹੈ, ਆਪੇ ਵੇਖ ਵਿਗਸ। ਕੌਲ ਕਹਿੰਦੇ ਨੇ ਕਮਲ ਫੁੱਲ ਨੂੰ, ਤੇ ਕਵੀਆ ਕਹਿੰਦੇ ਨੇ ਨਿੱਕੀ ਜਿਹੀ ਕੰਮੀ ਨੂੰ। ਹੁਣ ਕੌਲ ਤੇ ਕੰਮੀ ਦਾ ਮੈਂ ਫਰਕ ਦੱਸਾਂ ਤੁਹਾਨੂੰ। ਕੌਲ ਫੁੱਲ ਹਮੇਸ਼ਾ ਜਦੋਂ ਸੂਰਜ ਚੜ੍ਹਦਾ ਉਦੋਂ ਖੇਡਦਾ, ਸੂਰਜ ਦੀ ਰੌਸ਼ਨੀ ਨਾਲ ਖੇਡਦਾ ਹੈ। ਔਰ ਜੋ ਕੰਮੀ ਹੁੰਦੀ ਹੈ, ਇਹ ਰਾਤ ਨੂੰ ਖੇਡਦੀ ਹੈ ਚੰਦਰਮਾ ਦੀ ਰੌਸ਼ਨੀ ਵਿਚ। ਕਮਲ ਫੁੱਲ ਦਾ ਖੇੜਾ ਹੁੰਦਾ ਹੈ ਸੂਰਜ ਕਰਕੇ, ਕੰਮੀ ਦਾ ਖੇੜਾ ਹੁੰਦਾ ਹੈ ਚੰਦਰਮਾ ਕਰਕੇ। ਕੰਮੀ ਛੋਟੀ ਹੁੰਦੀ ਹੈ, ਕੌਲ ਫੁੱਲ ਵੱਡਾ ਹੁੰਦਾ ਹੈ। ਹੁਣ ਕਹਿੰਦੇ ਨੇ ਕੀ ਕਹਿੰਦੇ ਨੇ? ਕਹਿੰਦੇ ਨੇ ਕੌਲ ਤੂੰ ਹੈ, ਕਵੀਆ ਤੂੰ ਹੈ। ਕੌਲ ਫੁੱਲ ਕਿਸ ਨੂੰ ਆਖਿਆ? ਪੂਰਨਤਾ ਪਾ ਚੁੱਕਾ, ਜਿਸ ਨੂੰ ਪੂਰਾ ਆਤਮਕ ਖਿਡਾਓ ਨਸੀਬ ਹੋ ਗਿਆ, ਉਹ ਹੈ ਕੌਲ ਫੁੱਲ, ਜਿਹਦਾ ਹਿਰਦਾ ਪੂਰਾ ਖਿੜ ਗਿਆ। ਜਿਸ ਬੰਦੇ ਨੂੰ ਪੂਰਨਤਾ ਨਸੀਬ ਹੋ ਗਈ, ਜਿਹਦਾ ਹਿਰਦਾ ਕੌਲ ਪੂਰੀ ਤਰ੍ਹਾਂ ਖਿੜ ਗਿਆ, ਤੇ ਉਹਦੇ ਲਈ ਸੂਰਜ ਕੀ ਹੈ? ਸੂਰਜ ਹੈ ਪੂਰਨ ਗੁਰੂ ਦੀ ਰੌਸ਼ਨੀ, ਪੂਰਨ ਗੁਰੂ ਦਾ ਗਿਆਨ। ਤੋ ਜਿਸ ਗੁਰਮੁਖ ਦਾ ਗੁਰੂ ਦੇ ਗਿਆਨ ਨਾਲ ਹਿਰਦਾ ਪੂਰੀ ਤਰ੍ਹਾਂ ਖਿੜ ਗਿਆ, ਉਹ ਹੈ ਕੌਲ ਫੁੱਲ। ਗੁਰੂ ਦਾ ਗਿਆਨ ਕਿਵੇਂ? ਸੂਰਜ ਦਾ ਪ੍ਰਚੰਡ ਗਿਆਨ ਹੈ, ਸੂਰਜ ਦਾ ਤੇਜ਼ ਗਿਆਨ ਹੈ। ਗੁਰੂ ਦਾ ਗਿਆਨ ਇਹੋ ਜਿਹਾ ਜਿਵੇਂ ਤੇਜ਼ ਗਿਆਨ ਹੈ ਸੂਰਜ ਦਾ। ਤੇ ਕਹਿੰਦੇ ਨੇ ਜਿਸ ਗੁਰਮੁਖ ਦਾ ਹਿਰਦਾ ਉਸ ਗੁਰੂ ਦੇ ਤੇਜ਼ ਗਿਆਨ ਨਾਲ ਪੂਰੀ ਤਰ੍ਹਾਂ ਖਿੜ ਗਿਆ, ਉਹ ਤਾਂ ਹੈ ਕੌਲ ਫੁੱਲ। ਤੇ ਕਮੀਆਂ ਕਿਹੜਾ ਹੈ? ਜਿਹੜਾ ਹਜੇ ਅਭਿਆਸ ਕਰ ਰਿਹਾ ਹੈ, ਜਿਹਦੇ ਚ ਹਜੇ ਗਿਆਨ ਮੱਧਮ ਹੈ, ਜਿਹਨੂੰ ਸ਼ਬਦ ਦਾ ਰਸ ਆਉਂਦਾ ਹੈ, ਬਾਣੀ ਦਾ ਰਸ ਆਉਂਦਾ ਹੈ, ਪਰ ਅਜੇ ਪੂਰਨ ਖਿਡਾਓ ਵਿਚ ਨਹੀਂ ਆਇਆ, ਉਸ ਨੂੰ ਆਖਿਆ ਕੰਮੀ। ਉਸ ਨੂੰ ਵੀ ਗਿਆਨ ਤਾਂ ਨਸੀਬ ਹੈ, ਜਿਸ ਕਰਕੇ ਉਹ ਕੰਮੀ ਬਣਿਆ ਹੈ, ਪਰ ਅਜੇ ਪੂਰਨਤਾ ਵਿਚ ਨਹੀਂ ਆਇਆ। ਜਿਵੇਂ ਚੰਦਰਮਾ ਦੀ ਚਾਨਣੀ ਉਸ ਨੂੰ ਨਸੀਬ ਹੈ, ਬਾਣੀ ਦੀ ਠੰਡਕ ਉਸ ਨੂੰ ਨਸੀਬ ਹੈ, ਪਰ ਅਜੇ ਪੂਰਨ ਖਿਡਾਓ ਵਿਚ ਨਹੀਂ ਆਇਆ, ਅਜੇ ਕੰਮੀ ਹੈ। ਤੋ ਜੋ ਪੂਰਨ ਖਿੜ ਚੁੱਕੇ ਫੁੱਲ ਨੇ, ਕੌਲ ਬਣ ਚੁੱਕੇ ਨੇ, ਪੂਰਨਤਾ ਪਾ ਚੁੱਕੇ ਨੇ, ਉਨ੍ਹਾਂ ਵਿਚ ਵੀ ਤੇਰੀ ਜੋਤ ਹੈ। ਜਿਹੜੇ ਅਭਿਆਸ ਕਰ ਰਹੇ ਨੇ, ਅਜੇ ਕਮੀਆਂ ਹੀ ਨੇ, ਉਨ੍ਹਾਂ ਵਿਚ ਵੀ ਤੂੰ ਹੀ ਹੈ। ਆ ਅਰਥ ਹੁਣ ਦੇਖੋ, ਭਾਵ ਖੁੱਲੇ ਤੇ ਕਿਵੇਂ ਨਿਕਲਦੇ ਨੇ। ਕੋਈ ਪੂਰਨ ਖਿੜਾਓ ਵਿਚ ਆ ਗਿਆ, ਗਿਆਨ ਪਾ ਕੇ, ਉਹ ਕੌਲ ਫੁੱਲ ਹੈ, ਉਹਦੇ ਵਿਚ ਵੀ ਤੂੰ ਹੀ ਹੈ। ਪਰ ਜਿਹੜਾ ਅਜੇ ਅਭਿਆਸ ਕਰ ਰਿਹਾ, ਅਜੇ ਪੂਰਨਤਾ ਤੱਕ ਨਹੀਂ ਪਹੁੰਚਿਆ, ਅਜੇ ਮੱਧਮ ਕਮੀ ਹੈ, ਉਹਦੇ ਵਿਚ ਵੀ ਤੂੰ ਹੀ ਹੈ। ਕੌਲ ਤੂੰ ਹੈ, ਕਵੀਆ ਤੂੰ ਹੈ। ਆਪੇ ਵੇਖ ਵਿਗਸ, ਔਰ ਆਪਣੇ ਭਗਤਾਂ ਨੂੰ ਵੇਖ ਕੇ ਤੂੰ ਖੁਸ਼ ਹੁੰਦਾ। ਚਾਹੇ ਕੋਈ ਕੌਲ ਹੈ, ਚਾਹੇ ਕਮੀ ਹੈ, ਉਨ੍ਹਾਂ ਨੂੰ ਤੱਕ ਕੇ ਤੂੰ ਪ੍ਰਸੰਨ ਹੁੰਦਾ। ਇਹ ਸੀ ਇਸ ਸ਼ਬਦ ਦੀ ਵਿਆਖਿਆ। ਅਗਲਾ ਸ਼ਬਦ ਸ੍ਰੀ ਰਾਗ ਮਹਿਲਾ ਪਹਿਲਾ ਕਰ ਤੀਜਾ। ਇਹ ਤਨ ਧਰਤੀ ਬੀਜ ਕਰਮਾ ਕਰੋ, ਸਲਿਲ ਅਪਾਓ ਸਾਰਿੰਗ ਪਾਣੀ। ਮਨ ਕਿਰਸਾਨ ਹਰੀ ਹਿਰਦੈ ਜਮਾਇਲ ਹੈ, ਯੂੰ ਪਾਵਸ ਪਦ ਨਿਰਮਾਣੀ। ਕਾਹੇ ਗਰਬਸ ਮੂੜੇ ਮਾਇਆ, ਕਾਹੇ ਗਰਬਸ ਮੂੜੇ ਮਾਇਆ। ਪਿਤ ਸੁਤੋ ਸਗਲ ਕਾਲਤ੍ਰ, ਮਾਤਾ ਤੇਰੇ ਹੋਹੇ ਨਾ ਅੰਤੈ ਸਖਾਇਆ। ਰਹਾਓ ਬਿਖੈ ਵਿਕਾਰ ਦੁਸ਼ਟ ਕਿਰਖਾ ਕਰੇ, ਇਨ ਤਜ ਆਤਮੈ ਹੋਏ ਧਿਆਈ। ਇਨ ਤਜ ਆਤਮੈ ਹੋਏ ਧਿਆਈ, ਧਿਆਈ ਨਹੀਂ ਧਿਆਈ। ਜਪ ਤਪ ਸੰਜਮ ਹੋਹੇ ਜਬ ਰਾਖੇ, ਜਪ ਤਪ ਸੰਜਮ ਹੋਹੇ ਜਬ ਰਾਖੇ। ਕਮਲ ਬਿਗਸੈ ਮਦ ਆਸ਼ਰਮਾਈ, ਬੀਸ ਸਪਤਾਹਰੋ, ਬੀਸ ਸਪਤਾਹਰੋ ਬਾਸਰੋ ਸੰਗ੍ਰਹਿ, ਬੀਸ ਸਪਤਾਹਰੋ ਬਾਸਰੋ ਸੰਗ੍ਰਹਿ। ਤੀਨ ਖੋੜਾਂ ਨਿਤ ਕਾਲ ਸਾਰੇ, ਦਸ ਅਠਾਰ ਮੈਂ ਅਪਰੰਪਰੋ ਚੀਨੈ, ਕਹੇ ਨਾਨਕ ਇਵ ਏਕ ਤਾਰ। ਇਹ ਵੀ ਬਹੁਤ ਵਧੀਆ ਨਸ਼ੀਲਾ ਸ਼ਬਦ ਹੈ ਇਹ ਵੀ। ਔਰ ਅਖੀਰਲੀਆਂ ਪੰਕਤੀਆਂ ਵਿਚ ਇਕ ਚੰਗੀ ਬੁਝਾਰਤ ਪਾਈ ਹੈ, ਉਹ ਵੀ ਸਮਝਣ ਯੋਗੀ ਹੈ। ਇਹ ਤਨ ਧਰਤੀ, ਹੇ ਬੰਦਿਆ ਤੂੰ ਆਪਣੇ ਤਨ ਨੂੰ ਧਰਤੀ ਬਣਾ। ਆਪਣੇ ਤਨ ਨੂੰ ਧਰਤੀ ਬਣਾ, ਇਸ ਨੂੰ ਖੇਤੀ ਲਈ ਤਿਆਰ ਕਰ, ਇਸ ਨੂੰ ਕਿਰਸਾਨੀ ਲਈ ਤਿਆਰ ਕਰ। ਆਪਣੇ ਤਨ ਨੂੰ ਧਰਤੀ ਬਣਾ, ਇਸ ਧਰਤੀ ਵਿਚ ਕਿਹੜਾ ਬੀਜ ਬੀਜੇਗਾ? ਤੂੰ ਕਹਿੰਦੇ ਨੇ ਬੀਜ ਕਰਮਾ ਕਰੋ। ਕਰਮਾਂ ਤੋਂ ਭਾਵ ਹੈ ਕਰਮ, ਕਰਮਾਂ ਤੋਂ ਭਾਵ ਹੈ ਕਰਮ। ਕਿਹੜਾ ਕਰਮ? ਤੂੰ ਕਹਿੰਦੇ ਨੇ ਬੰਦਗੀ ਵਾਲਾ ਕਰਮ, ਸਿਮਰਨ ਬੰਦਗੀ ਵਾਲਾ ਕਰਮ। ਬੀਜ ਕਰਮਾ ਕਰੋ, ਸਿਮਰਨ ਬੰਦਗੀ ਵਾਲੇ ਕਰਮ ਨੂੰ ਤੂੰ ਬੀਜ ਬਣਾ, ਸਿਮਰਨ ਬੰਦਗੀ ਵਾਲੇ ਕਰਮ ਨੂੰ ਤੂੰ ਬੀਜ ਬਣਾ ਇਸ ਧਰਤੀ ਵਿਚ ਬੀਜਣ ਲਈ। ਤੇਰਾ ਸਰੀਰ ਹੋਵੇ ਧਰਤੀ, ਇਸ ਵਿਚ ਤੂੰ ਬੰਦਗੀ ਦੀ ਕਿਸਾਨੀ ਕਰਨੀ ਹੈ ਤੇ ਫਿਰ ਬੀਜ ਕਿਹੜਾ ਚਾਹੀਦਾ? ਤੂੰ ਕਹਿੰਦੇ ਨੇ ਬੀਜ ਕਰਮਾ ਕਰੋ, ਸਿਮਰਨ ਬੰਦਗੀ ਵਾਲਾ ਕੰਮ ਹੈ ਨਾ, ਇਹ ਬੀਜ ਪਾਉਣਾ। ਕਰਮਾ ਤੋਂ ਭਾਵ ਕੰਮ, ਸਿਮਰਨ ਬੰਦਗੀ ਵਾਲਾ ਜੋ ਕੰਮ ਹੈ ਇਸ ਦਾ ਬੀਜ ਪਾਉਣਾ, ਸਿਮਰਨ ਬੰਦਗੀ ਵਾਲਾ ਬੀਜ ਪਾਉਣਾ। ਸਲਿਲ ਅਪਾਓ ਸਾਰਿੰਗ ਪਾਣੀ, ਸਲਿਲ ਕਹਿੰਦੇ ਨੇ ਪਾਣੀ ਨੂੰ, ਸਲਿਲ ਕਹਿੰਦੇ ਨੇ ਪਾਣੀ ਨੂੰ। ਅਪਾਓ ਪਾਉਣਾ, ਅਪਾਓ ਪਾਉਣਾ, ਸਾਰੰਗ ਪਾਣੀ ਆਖਿਆ ਪਰਮੇਸ਼ਰ ਨੂੰ ਤੋਂ ਭਾਵ ਹੈ ਪਰਮੇਸ਼ਰ ਦੀ ਬਾਣੀ ਨੂੰ, ਰੱਬੀ ਬਾਣੀ ਨੂੰ। ਸ਼ਬਦ ਜਲ ਨੂੰ, ਨਾਮ ਜਲ ਨੂੰ, ਇਸ ਖੇਤੀ ਲਈ ਜੋ ਤੂੰ ਪਾਣੀ ਪਾਉਣਾ ਹੈ ਨਾ, ਇਹ ਹੈ ਨਾਮ ਜਲ, ਇਹ ਹੈ ਰੱਬੀ ਬਾਣੀ ਰੂਪੀ ਜਲ, ਇਹ ਹੈ ਦਰਗਾਹੀ ਬਾਣੀ ਰੂਪੀ ਜਲ, ਇਹ ਤੂੰ ਪਾਣੀ ਪਾਉਣਾ ਇਸ ਖੇਤੀ ਨੂੰ ਜਮਾਉਣ ਲਈ। ਤੋ ਖੇਤ ਹੈ ਤੇਰੀ ਧਰਤੀ, ਬੀਜ ਹੈ ਸਿਮਰਨ ਤੇ ਪਾਣੀ ਹੈ ਗੁਰੂ ਦੀ ਬਾਣੀ, ਪਾਣੀ ਹੈ ਰੱਬੀ ਬਾਣੀ, ਗੁਰੂ ਦੀ ਬਾਣੀ, ਇਹ ਪਾਣੀ ਹੈ। ਸਿਮਰਨ ਬੀਜ ਹੈ, ਸਿਮਰਨ ਨੂੰ ਬੀਜ ਬਣਾ, ਤਨ ਨੂੰ ਖੇਤੀ ਬਣਾ, ਤਨ ਨੂੰ ਧਰਤੀ ਬਣਾ, ਸਿਮਰਨ ਨੂੰ ਬੀਜ ਬਣਾ ਤੇ ਰੱਬੀ ਬਾਣੀ, ਰੱਬੀ ਬਾਣੀ ਤੋਂ ਜੋ ਸੋਝੀ ਹੈ ਇਹ ਜਲ ਹੈ, ਇਸ ਖੇਤੀ ਨੂੰ ਪਾਲਣ ਲਈ ਇਹ ਜਲ ਹੈ। ਮਨ ਕਿਰਸਾਨ, ਮਨ ਹੈ ਤੇਰਾ ਕਿਸਾਨ, ਮਨ ਹੈ ਜ਼ਿਮੀਦਾਰ, ਮਨ ਹੈ ਕਿਸਾਨ ਜਿਸਨੇ ਵਾਹੀ ਕਰਨੀ ਹੈ। ਮਨ ਕਿਰਸਾਨ ਹਰੀ ਹਿਰਦੈ ਜਮਾਇਲ ਹੈ, ਇਹ ਨਾਮ ਦੀ ਖੇਤੀ ਹਿਰਦੇ ਚ ਜਮਾਲ, ਇਹ ਨਾਮ ਦੀ ਖੇਤੀ ਹਿਰਦੇ ਚ ਪੁੰਗਰ ਦੀ ਕਰ ਲੈ, ਇਹ ਨਾਮ ਦੀ ਖੇਤੀ ਤੇਰੇ ਹਿਰਦੇ ਚ ਜਮ ਜਾਣੀ ਚਾਹੀਦੀ ਹੈ, ਪੁੰਗਰਨੀ ਚਾਹੀਦੀ ਹੈ। ਤੇ ਜਿੱਦਣ ਨਾਮ ਦ੍ਰਿੜ ਹੋ ਗਿਆ ਹਿਰਦੇ ਚ, ਇਹ ਖੇਤੀ ਜਮ ਪਈ ਤੇ ਫਿਰ ਯੋ ਪਾਵਸ ਪਦ ਨਿਰਮਾਣੀ, ਯੋ ਇਸ ਤਰ੍ਹਾਂ ਪਾਵਸ ਤੂੰ ਪਾ ਲਵੇਂਗਾ, ਪਦ ਨਿਰਮਾਣੀ, ਨਿਰਮਾਣ ਪਦ, ਚੌਥਾ ਪਦ ਸਹਿਜ ਅਵਸਥਾ, ਇਹ ਸਾਰੇ ਇੱਕੋ ਹੀ ਅਵਸਥਾ ਦੇ ਨਾਂ ਨੇ, ਤੁਰਿਆ ਪਦ, ਚੌਥਾ ਪਦ, ਸਹਿਜ ਅਵਸਥਾ, ਬੇਗਮਪੁਰਾ। ਭਗਤਾਂ ਨੇ ਇਸਨੂੰ, ਭਗਤ ਰਵਿਦਾਸ ਨੇ ਆਖਿਆ ਬੇਗਮਪੁਰਾ, ਤੁਰਿਆ ਪਦ, ਚੌਥਾ ਪਦ, ਸਹਿਜ, ਸਾਰੇ ਉਸੇ ਅਵਸਥਾ ਦੇ ਨਾਂ। ਯੋ ਪਾਵਸ ਪਦ ਨਿਰਮਾਣੀ, ਇਸ ਤਰ੍ਹਾਂ ਤੈਨੂੰ ਨਿਰਮਾਣ ਪਦ ਹਾਸਲ ਹੋ ਜਾਏਗਾ, ਸਹਿਜ ਅਵਸਥਾ, ਚੌਥਾ ਪਦ ਨਸੀਬ ਹੋ ਜਾਏਗਾ, ਜੋ ਮਾਇਆ ਤੋਂ ਤੇ ਵਿਕਾਰਾਂ ਤੋਂ ਛੁਟਕਾਰੇ ਪਾ ਕੇ ਮਿਲਦੀ ਹੈ ਅਵਸਥਾ, ਉਹ ਨਸੀਬ ਹੋ ਜਾਏਗੀ। ਕਾਹੇ ਗਰਬਸ ਮੂੜੇ ਮਾਇਆ, ਮੂੜੇ ਮੂਰਖਾ, ਗਰਬਸ ਹੰਕਾਰ ਕਰਦਾ ਹੈ, ਕਾਹਦਾ? ਮਾਇਆ ਦਾ। ਉਹ ਮੂਰਖਾ, ਮਾਇਆ ਦਾ ਕਾਹਨੂੰ ਹੰਕਾਰ ਕਰਦਾ? ਕਿਸ ਲਈ ਹੰਕਾਰ ਕਰਦਾ ਤੂੰ ਮਾਇਆ ਦਾ? ਕਾਹੇ ਗਰਬਸ ਮੂੜੇ ਮਾਇਆ, ਇਹਨੂੰ ਤਰਤੀਬ ਦਿਆਂ ਅੱਖਰਾਂ ਨੂੰ ਤਾਂ, ਮੂੜੇ ਕਾਹੇ ਗਰਬਸ ਮਾਇਆ, ਇਹਨੂੰ ਤਰਤੀਬ ਦੇ ਕੇ ਪੜਾਂ ਅੱਖਰਾਂ ਨੂੰ ਤਾਂ ਬਣੇਗਾ, ਮੂੜੇ ਮੂਰਖਾ ਕਾਹੇ ਗਰਬਸ ਮਾਇਆ, ਆਪਣੀ ਮਾਇਆ ਦਾ ਕਾਹਨੂੰ ਹੰਕਾਰ ਕਰਨਾ? ਪਿਤ ਸੁਤੋ ਕਾਲਤ੍ਰ ਮਾਤਾ ਸਗਲ, ਇਹ ਸਾਰੇ ਪਹਿਲਾਂ ਲਓ ਪਿਤ ਪਿਤਾ, ਸੁਤੋ ਪੁੱਤਰ, ਕਾਲਤ੍ਰ ਪਤਨੀ, ਮਾਤਾ ਮਾਂ, ਸਗਲ, ਇਹ ਸਾਰੇ ਰਿਸ਼ਤੇ, ਸਗਲ ਇਹ ਸਾਰੇ ਹੀ ਰਿਸ਼ਤੇ ਪਾਵਾ ਥੋੜੇ ਜੇ ਗਿਣੇ ਨੇ, ਇਸ ਤੋਂ ਇਲਾਵਾ ਹੋਰ ਕਈ ਰਿਸ਼ਤੇ, ਇਹ ਸਾਰੇ ਹੀ ਰਿਸ਼ਤੇ ਤੇਰੇ ਹੋਹੇ ਨਾ ਅੰਤੈ ਸਿਖਾਇਆ। ਤੂੰ ਇਹਨਾਂ ਮਗਰੀ ਲੱਗੇ ਹੋ ਰਹੇ ਹੋ ਤਾਂ ਫਿਰ ਅੰਤ ਵੇਲੇ ਇਹਨਾਂ ਨੇ ਤੇ ਤੇਰੀ ਮਦਦ ਨਹੀਂ ਕਰਨੀ, ਇਹ ਤੇਰੇ ਸਿਖਾਇਆ ਨਹੀਂ ਬਣ ਸਕਦੇ, ਮਦਦਗਾਰ ਨਹੀਂ ਬਣ ਸਕਦੇ। ਸਿਖਾਇਆ ਕਹਿੰਦੇ ਨੇ ਮਦਦਗਾਰ ਨੂੰ। ਅੰਤ ਵੇਲੇ ਅੰਤਮ ਸਮੇਂ ਜਦੋਂ ਤੂੰ ਸਰੀਰ ਛੱਡੇਗਾ ਇਹ ਤੇਰੇ ਮਦਦਗਾਰ ਨਹੀਂ ਬਣ ਸਕਦੇ। ਹੁਣ ਜੇ ਇਹਨਾਂ ਪਿੱਛੇ ਸਮਾਂ ਗਵਾ ਦਿੱਤਾ ਤੇ ਬੰਦਗੀ ਭੁਲਾ ਦਿੱਤੀ ਤਾਂ ਫਿਰ ਅੰਤ ਸਮੇਂ ਇਹ ਤੇ ਤੇਰੇ ਮਦਦਗਾਰ ਨਹੀਂ ਬਣਨ ਲੱਗੇ। ਰਹਾਓ ਬਿਖੈ ਵਿਕਾਰ, ਵਿਕਾਰ ਆਖਿਆ ਵਿਕਾਰਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਵਿਕਾਰ, ਇਹਨਾਂ ਨੂੰ ਆਖਿਆ ਬਿਖੈ। ਇਹ ਤੇ ਜ਼ਹਿਰ ਸਮਾਨ ਨੇ, ਬਿਖੇ ਬਿਖ ਕਹਿੰਦੇ ਨੇ ਜ਼ਹਿਰ ਨੂੰ, ਬਿਖੈ ਇਹ ਤੇ ਜ਼ਹਿਰ ਸਮਾਨ ਨੇ, ਇਹ ਤੇ ਜ਼ਹਿਰ ਨੇ। ਬਿਖੈ ਵਿਕਾਰ, ਆ ਜਿਹੜੇ ਪੰਜ ਵਿਕਾਰ ਨੇ ਇਹ ਤੇ ਜ਼ਹਿਰ ਹੈ, ਇਹ ਤੇ ਤੇਰੀ ਆਤਮਾ ਲਈ ਜ਼ਹਿਰ ਨੇ, ਇਹ ਤੇ ਤੇਰੀ ਆਤਮਾ ਨੂੰ ਮੋਇਆਂ ਵਰਗੀ ਕਰ ਦੇਣਗੇ, ਮਾਰ ਦੇਣਗੇ ਤੇਰੀ ਆਤਮਾ ਨੂੰ। ਬਿਖੈ ਵਿਕਾਰ ਦੁਸ਼ਟ, ਦੁਸ਼ਟ ਕਹਿੰਦੇ ਨੇ ਮਾੜੇ ਨੂੰ, ਇਹੀ ਮਾੜੇ ਚੰਦਰੇ ਦੁਸ਼ਮਣ ਨੇ ਤੇਰੇ, ਇਹੀ ਚੰਦਰੇ ਮਾੜੇ ਦੁਸ਼ਮਣ ਨੇ ਤੇਰੇ। ਆ ਜੋ ਪੰਜ ਵਿਕਾਰ ਨੇ ਜੋ ਜ਼ਹਿਰ ਸਮਾਨ ਨੇ ਤੇਰੀ ਆਤਮਾ ਲਈ, ਇਹੀ ਚੰਦਰੇ ਦੁਸ਼ਮਣ ਨੇ, ਇਹੀ ਮਾੜੇ ਦੁਸ਼ਮਣ ਨੇ। ਕਿਰਖਾ ਕਰੇ, ਅੱਜ ਵੇ ਖੇਤੀ ਚੋਂ ਘਾਹ ਫੂਸ ਪੁੱਟ ਦੇਈਦੇ ਨਾ, ਰੰਬੇ ਨਾਲ ਕੱਢ ਦੇਈਦਾ ਤੇ ਬਾਹਰ ਮਾਰੀਦਾ ਕੱਢ ਕੇ, ਇਹਨਾਂ ਨੂੰ ਵੀ ਘਾਹ ਫੂਸ ਵਾਂਗੂ ਕਿਰਖਾ ਕਰੇ, ਭਾਵ ਪੁੱਟ ਦੇ, ਪੁੱਟ ਕੇ ਬਾਹਰ ਮਾਰ। ਇਹ ਪੰਜ ਵਿਕਾਰਾਂ ਨੂੰ ਤੂੰ ਪੁੱਟ ਕੇ ਆਪਣੇ ਅੰਦਰੋਂ ਬਾਹਰ ਮਾਰ। ਕਿਰਖਾ ਕਰਨਾ ਹੁੰਦਾ ਹੈ ਗੋਡੀ ਕਰਨੀ, ਕਿਰਖਾ ਕਰਨਾ ਕੀ ਹੁੰਦਾ, ਗੋਡੀ ਕਰਨੀ। ਆ ਕਿਸਾਨ ਜਦੋਂ ਫਸਲ ਜੰਮ ਪਏ ਨਾ ਤਾਂ ਫਿਰ ਵਿੱਚ ਨਦੀਨ ਘਾਹ ਵਗੈਰਾ ਜੋ ਉੱਗ ਪੈਂਦੀ ਹੈ ਫਸਲ ਦੇ, ਫਿਰ ਗੋਡੀ ਕਰਕੇ ਉਹਨੂੰ ਕੱਢਦੇ ਨੇ ਨਾ, ਨਹੀਂ ਤਾਂ ਉਹ ਹੀ ਸਾਰਾ ਸੱਤ ਖਾ ਜਾਂਦੀ ਜ਼ਮੀਨ ਚ। ਉਹ ਘਾਹ ਵਗੈਰਾ ਨੂੰ ਨਦੀਨ ਨੂੰ ਕੱਢ ਕੇ ਬਾਹਰ ਮਾਰਦੇ ਨੇ। ਤੂੰ ਕਹਿੰਦੇ ਨੇ ਤੂੰ ਵੀ ਕਿਰਖਾ ਕਰੇ, ਤੂੰ ਵੀ ਆ ਪੰਜ ਵਿਕਾਰਾਂ ਨੂੰ ਕੱਢ ਕੇ ਬਾਹਰ ਮਾਰ, ਇਹ ਜ਼ਹਿਰ ਸਮਾਨ ਨੇ ਤੇਰੀ ਆਤਮਾ ਲਈ, ਇਹਨਾਂ ਨੇ ਤੇਰੀ ਬੰਦਗੀ ਵਾਲੀ ਖੇਤੀ ਫਲਣ ਨਹੀਂ ਦੇਣੀ, ਇਹਨਾਂ ਨੂੰ ਤੂੰ ਕੱਢ ਕੇ ਬਾਹਰ ਮਾਰ। ਇਨ ਤਜ, ਇਹਨਾਂ ਨੂੰ ਛੱਡ ਕੇ, ਇਹਨਾਂ ਨੂੰ ਮਿਟਾ ਕੇ, ਇਹਨਾਂ ਨੂੰ ਦੂਰ ਕਰਕੇ, ਆਤਮਾ ਹੋਏ ਧਿਆਈ, ਅੰਤਰਾਤਮੇ ਵਾਲੀ ਬੰਦਗੀ ਕਰੀ, ਅੰਤਰਾਤਮਾ ਧਿਆਈ, ਭਾਵ ਅੰਤਰ ਧਿਆਨ ਹੋ ਕੇ ਪਰਮਾਤਮਾ ਨੂੰ ਜਪੀ, ਇੱਕ ਮਨ ਇੱਕ ਚਿੱਤ ਹੋ ਕੇ ਜਪੀ, ਭਾਵ ਜਦ ਤੱਕ ਇਹ ਪੰਜ ਵਿਕਾਰ ਤੇ ਮਾਇਆ ਅੰਦਰ ਬੈਠੀ ਹੈ ਅੰਤਰ ਧਿਆਨ ਤੂੰ ਹੋ ਨਹੀਂ ਸਕਣਾ। ਇਹ ਨਦੀਨ ਨੂੰ ਕੱਢ ਕੇ ਬਾਹਰ ਮਾਰੇਗਾ, ਇਹ ਦੁਸ਼ਮਣਾਂ ਨੂੰ ਕੱਢ ਕੇ ਬਾਹਰ ਮਾਰੇਗਾ, ਇਸ ਜ਼ਹਿਰ ਨੂੰ ਕੱਢ ਕੇ ਬਾਹਰ ਮਾਰੇਗਾ, ਫੇਰ ਹੀ ਤੂੰ ਅੰਤਰ ਧਿਆਨ ਹੋ ਕੇ ਉਸ ਨੂੰ ਜਪ ਸਕੇਗਾ। ਇਨ ਤਜ, ਇਹਨਾਂ ਤੋਂ ਛੁਟਕਾਰਾ ਪਾ ਕੇ, ਆਤਮੇ ਹੋਏ ਧਿਆਈ, ਅੰਤਰ ਆਤਮੇ ਹੋ ਕੇ ਸੁਰਤ ਜੋੜ ਕੇ ਪਰਮਾਤਮਾ ਨੂੰ ਧਿਆਵੀ। ਜਪ ਤਪ ਸੰਜਮ ਹੋਏ ਜਬ ਰਾਖੇ, ਰਾਖੇ ਦਾ ਮਤਲਬ ਰਖਵਾਲੇ, ਜਪ ਜਾਪ ਨਾਮ ਦਾ ਜਾਪ ਸਿਮਰਨ, ਤਪ ਆਖਿਆ ਇੱਥੇ ਸੇਵਾ ਨੂੰ, ਗੁਰੂ ਦੀ ਸੰਗਤ ਵਿੱਚ ਸੇਵਾ, ਇਸ ਨੂੰ ਤਪ ਆਖਿਆ। ਸਿੱਖੀ ਸਰੀਰ ਨੂੰ ਸਤਾਉਣ ਦੇ ਤਪਾਂ ਨੂੰ ਨਹੀਂ ਮੰਨਦੀ। ਉਹ ਜੇ ਤਪ ਸਿੱਖੀ ਨੇ ਨਹੀਂ ਮੰਨੇ ਤਾਂ ਜਿੱਥੇ ਤਪ ਦੀ ਗੱਲ ਆਈ ਹੈ ਉੱਥੇ ਸੇਵਾ ਦੀ ਗੱਲ ਆਈ ਹੈ। ਸੰਯਮ ਸੰਯਮ ਤੋਂ ਭਾਵ ਆਪਣੇ ਆਪ ਨੂੰ ਰੋਕਣ ਦਾ ਯਤਨ ਕਰਨਾ, ਬੁਰਾਈ ਵੱਲੋਂ ਰੋਕਣ ਦਾ ਯਤਨ, ਆਪਣੇ ਆਪ ਨੂੰ ਬੁਰਾਈ ਵੱਲੋਂ ਰੋਕਣ ਦਾ ਯਤਨ। ਜਪ ਤਪ ਸੰਯਮ ਹੋਏ ਜਬ ਰਾਖੇ, ਆ ਜਪ ਤਪ ਤੇ ਸੰਯਮ ਜਦੋਂ ਇਹ ਰਖਵਾਲੇ ਬਣ ਜਾਣਗੇ ਤੇਰੀ ਖੇਤੀ ਦੇ, ਜਪ ਤਪ ਸੰਯਮ ਇਹ ਰਖਵਾਲੇ ਹੋ ਜਾਣਗੇ ਤੇਰੀ ਖੇਤੀ ਦੇ, ਫਿਰ ਕੀ ਹੋਏਗਾ? ਕਮਲ ਬਿਗਸੈ, ਤੇਰਾ ਹਿਰਦਾ ਖਿੜ ਪਵੇਗਾ, ਖੇੜੇ ਵਿਚ ਆ ਜਾਏਗਾ, ਆਨੰਦ ਨਾਲ ਭਰੇਗਾ, ਖੇੜੇ ਵਿਚ ਆਵੇਗਾ, ਆਨੰਦ ਨਾਲ ਭਰੇਗਾ। ਕਮਲ ਬਿਗਸੈ, ਪਰਮੇਸ਼ਰ ਦੇ ਜੋੜ ਦੇ ਆਨੰਦ ਨਾਲ ਤੇਰਾ ਹਿਰਦਾ ਖਿੜੇਗਾ। ਮਦ 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 ਦਾ ਮਤਲਬ ਹੁੰਦਾ ਹੈ ਹਨੀ, ਸ਼ਹਿਦ। ਇੱਥੇ ਸ਼ਹਿਦ ਆਖਿਆ ਹੈ ਅਨਹਦ ਸ਼ਬਦ ਨੂੰ, ਅਨਹਦ ਸ਼ਬਦ ਦਾ ਰਸ, ਅਨਹਦ ਸ਼ਬਦ ਦਾ ਰਸ ਆਸ਼ਰਮਾਈ ਚੋਵੇਗਾ, ਫਿਰ ਤੇਰੇ ਦਸਮ ਦੁਆਰ ਚੋਂ ਅਨਹਦ ਸ਼ਬਦ ਦਾ ਰਸ ਚੋਵੇਗਾ, ਉਹ ਅੰਮ੍ਰਿਤ ਰਸ ਚੋਵੇਗਾ। ਤਾਂ ਹੁਣ ਤਰਤੀਬ ਦਈਏ, ਜਪ ਤਪ ਸੰਜਮ ਹੋਏ ਜਬ ਰਾਖੇ, ਜਦੋਂ ਇਹ ਜਪ ਤਪ ਸੰਜਮ ਤੇਰੀ ਬੰਦਗੀ ਵਾਲੀ ਖੇਤੀ ਦੇ ਰਖਵਾਲੇ ਬਣ ਜਾਣਗੇ, ਫਿਰ ਕੀ ਹੋਏਗਾ? ਮਦ ਆਸ਼ਰਮਾਈ, ਤੇਰੇ ਦਸਵੇਂ ਦੁਆਰ ਵਿਚ ਅਨਹਦ ਸ਼ਬਦ ਦਾ ਰਸ ਚੋ ਪਵੇਗਾ, ਤੇ ਇਸ ਰਸ ਕਰਕੇ ਕਮਲ ਬਿਗਸੈ, ਤੇਰਾ ਹਿਰਦਾ ਕੌਲ ਖਿੜ ਪਵੇਗਾ, ਖੇੜੇ ਵਿਚ ਆ ਜਾਏਗਾ। 20 ਸਪਤਾਹ ਰੋ, 20 ਦਾ ਮਤਲਬ 20, ਫਿਗਰ ਆਫ 20, 20 ਸਪਤਾਹ ਰੋ, 7 ਸਪਤਾਹ ਰੋ, 7 20 ਸਪਤਾਹ ਰੋ, 20 ਦਿਨ ਪਲੱਸ 7 ਦਿਨ ਕਿੰਨੇ ਹੋ ਗਏ? 27 ਦਿਨ। ਹੁਣ ਸਾਰੇ ਧਰਮਾਂ ਚ ਉਹ ਮੰਨਿਆ ਜਾਂਦਾ ਹੈ, ਤੀਹਾਂ ਦਾ ਜਾਂ ਇਕੱਤੀਆਂ ਦਾ ਮਹੀਨਾ ਆਪਾਂ ਮੰਨਦੇ ਹਾਂ, ਵਿਚ 4 ਐਤਵਾਰ ਆਉਂਦੇ ਨੇ, ਠੀਕ ਹੈ? 4 ਐਤਵਾਰ ਤਾਂ ਆਪਾਂ ਮੰਨਦੇ ਹੀ ਹੈ ਕਿ ਐਤਵਾਰ ਬੰਦਗੀ ਵਾਲਾ ਦਿਨ, 7ਵਾਂ ਦਿਨ ਬੰਦਗੀ ਵਾਲਾ ਦਿਨ ਹਰ ਧਰਮ ਨੇ ਮੰਨਿਆ, ਤੇ ਕਹਿੰਦੇ ਨੇ ਬਾਕੀ 27 ਦਿਨ ਵੀ ਤੂੰ ਬੰਦਗੀ ਕਰਨੀ ਹੈ। ਐਤਵਾਰ ਨੂੰ ਤਾਂ ਬੰਦਗੀ ਕਰਦਾ ਹੀ ਹੈ ਬੰਦਾ, ਹਰ ਇੱਕ ਧਰਮ ਵਿਚ ਇੱਕ ਦਿਨ ਬੰਦਗੀ ਦਾ ਰੱਖਿਆ ਹੋਇਆ, ਕਈਆਂ ਨੇ ਐਤਵਾਰ ਰੱਖਿਆ, ਕਈਆਂ ਨੇ ਸ਼ੁੱਕਰਵਾਰ ਰੱਖਿਆ, ਮੁਸਲਮਾਨ ਸ਼ੁੱਕਰਵਾਰ ਨੂੰ ਰੱਖਦੇ ਨੇ, ਉਹ ਜੁਮਾ ਮਨਾਉਂਦੇ ਨੇ। ਈਸਾਈਆਂ ਚ ਦੇਖ ਲਓ, ਇਜ਼ਰਾਈਲੀਆਂ ਚ ਦੇਖ ਲਓ, ਸਿੱਖਾਂ ਚ ਦੇਖ ਲਓ, ਇੱਕ ਦਿਨ ਨਿਰੋਲ ਬੰਦਗੀ ਦਾ ਰੱਖਿਆ, ਕੰਮ ਕਾਰ ਛੱਡ ਕੇ ਨਿਰੋਲ ਬੰਦਗੀ ਚ ਲੱਗਣਾ। ਪਰ ਸਤਿਗੁਰੂ ਕਹਿੰਦੇ ਨੇ ਬਾਕੀ ਦੇ 27 ਦਿਨ ਵੀ ਤੇਰੇ ਬੰਦਗੀ ਚ ਨਿਕਲਣ, ਬਾਕੀ 27 ਦਿਨ, 20 ਸਪਤਾਹ ਰੋ, 20 ਤੇ 7 27 ਬਾਸਰੋ, ਸਵੇਰ ਨੂੰ ਕਹਿੰਦੇ ਨੇ, 27 ਦਿਨ ਹਰ ਅੰਮ੍ਰਿਤ ਵੇਲੇ ਸੰਗ੍ਰਹਿ, ਸੰਗ੍ਰਹਿ ਇਕੱਠਾ ਕਰਨਾ, ਜੋੜਨਾ, ਬਈ 27 ਦੇ 27 ਦਿਨ, ਮਹੀਨੇ ਦੇ ਬਾਕੀ ਦਿਨ ਵੀ ਤੂੰ ਨਾਮ ਤਾਂ ਨਹੀਂ ਜੋੜਨਾ। ਇਹ ਨਹੀਂ ਕਿ ਹਫ਼ਤੇ ਚ 4 ਦਿਨ ਆਏ ਜਿਹੜੇ ਐਤਵਾਰ ਦੇ, ਉਦੋਂ ਹੀ ਤੂੰ ਧੰਨ ਨਾਮ ਜੋੜਨਾ, ਬਾਕੀ ਦੇ 27 ਦਿਨ ਜੋ ਰਹਿੰਦੇ ਨੇ ਮਹੀਨੇ ਦੇ, ਉਦੋਂ ਵੀ ਹਰ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਤੂੰ ਨਾਮ ਤਾਂ ਨਹੀਂ ਜੋੜਨਾ, ਕਿਉਂਕਿ 27 ਦਿਨਾਂ ਦਾ ਮਹੀਨਾ ਨਹੀਂ ਹੁੰਦਾ, ਮਹੀਨਾ 30 ਦਾ ਜਾਂ 31 ਦਾ ਹੁੰਦਾ। ਦੇਸੀ ਮਹੀਨਾ ਵੀ ਲਾਓ ਤਾਂ 15 ਦਿਨ ਹੁੰਦੇ ਨੇ ਹਨੇਰ ਪੱਖ ਦੇ, 15 ਦਿਨ ਹੁੰਦੇ ਨੇ ਚਾਨਣ ਪੱਖ ਦੇ, 30 ਦਿਨ ਹੁੰਦੇ ਨੇ, ਪਰ ਵਿੱਚ 4 ਐਤਵਾਰ ਆ ਜਾਂਦੇ ਨੇ। ਅਸੀਂ ਮੰਨ ਲਿਆ ਕਿ ਹਫ਼ਤੇ 'ਚ 1 ਦਿਨ ਪਰਮਾਤਮਾ ਦੇ ਲੇਖੇ ਲਾਉਣਾ, ਹਰ ਧਰਮ ਨੇ ਇਵੇਂ ਅਪਣਾਇਆ ਹੋਇਆ, ਅੰਡਰਸਟੂਡ ਹੀ ਹੈ ਕਿ 1 ਦਿਨ ਉਹਦੇ ਲੇਖੇ ਲਾਉਣਾ, ਤੇ ਕਹਿੰਦੇ ਨੇ ਬਾਕੀ ਦੇ 27 ਦਿਨ ਵੀ ਤੂੰ ਹਰ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਹੀ ਜਪਣਾ। ਨਾਮ ਦੀ ਦੌਲਤ ਹੀ ਇਕੱਠੀ ਕਰਨੀ ਹੈ, ਨਾਮ ਤਾਂ ਨਹੀਂ ਇਕੱਠਾ ਕਰਨਾ, ਸੰਗ੍ਰਹਿ ਹੈ ਇਕੱਠਾ ਕਰੇ। ਤਾਂ ਮਹੀਨੇ ਦੇ ਬਾਕੀ 27 ਦਿਨ ਵੀ ਬੰਦਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਹੀ ਇਕੱਠਾ ਕਰੇ, ਨਾਮ ਤਾਂ ਨਹੀਂ ਜੋੜੇ। ਬਾਸਰੋ ਅੰਮ੍ਰਿਤ ਵੇਲੇ ਸਵੇਰੇ, 3 ਖੋੜਾ ਨਿਤਕਾਲ ਸਾਰੇ, 3 ਖੋੜਾ ਆਖਿਆ 3 ਹਾਲਤਾਂ, ਬਾਲ, ਜਵਾਨੀ ਤੇ ਬੁਢੇਪਾ, ਬਚਪਨਾ, ਜਵਾਨੀ ਤੇ ਬੁਢੇਪਾ, ਤਿੰਨੇ ਹਾਲਤਾਂ ਵਿੱਚ ਨਿਤ ਸਦਾਈ ਕਾਲ ਸਾਰਾ ਮੌਤ ਚੇਤੇ ਰੱਖੇ ਕਿ ਪਤਾ ਨਹੀਂ ਮੌਤ ਕਦੇ ਆ ਜਾਣੀ ਹੈ। ਇਸ ਕਰਕੇ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਨਾਮ ਧਨ ਜੋੜਨਾ, ਮੌਤ ਪਤਾ ਨਹੀਂ ਕਦੋਂ ਆ ਜਾਣੀ ਹੈ। ਮੌਤ ਦਾ ਕੋਈ ਪਤਾ ਨਹੀਂ, ਜਵਾਨੀ ਵਿੱਚ ਆ ਜਾਏ, ਬਚਪਨੇ ਚ ਆ ਜਾਏ, ਬੁਢੇਪੇ ਚ ਆ ਜਾਏ, ਮੌਤ ਨੂੰ ਚੇਤੇ ਰੱਖਣਾ ਹੈ, ਸਾਰਾ ਚੇਤੇ ਰੱਖੇ, ਧਿਆਨ ਵਿੱਚ ਰੱਖੇ। ਬੰਦਾ ਮੌਤ ਨੂੰ ਸਦਾ ਧਿਆਨ ਵਿੱਚ ਰੱਖੇ ਤੇ ਮੌਤ ਨੂੰ ਧਿਆਨ ਵਿੱਚ ਰੱਖਦਿਆਂ ਆ ਸਿਰਫ ਮਹੀਨੇ ਚ 4 ਦਿਨ ਨਹੀਂ ਬੰਦਗੀ ਨਹੀਂ ਕਰਨੀ, ਬਾਕੀ 27 ਦਿਨ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਤਾਂ ਨਹੀਂ ਜੋੜਨਾ। ਆ ਅਰਥ ਹੈ ਇਹਦੇ, 20 ਸਪਤਾਹ ਰੋ ਬਾਸਰੋ ਸੰਗ੍ਰਹਿ ਹੈ, 20 ਸਪਤਾਹ ਰੋ 27, 20+7 27, ਬਾਸਰੋ ਸਵੇਰ ਭਾਵ ਅੰਮ੍ਰਿਤ ਵੇਲਾ, ਆ 27 ਦਿਨ ਅੰਮ੍ਰਿਤ ਵੇਲੇ, ਸਿਰਫ 4 ਦਿਨ ਹੀ ਤੂੰ ਬੰਦਗੀ ਨਹੀਂ ਕਰਨੀ, ਬਾਕੀ ਦੇ 27 ਦਿਨ ਅੰਮ੍ਰਿਤ ਵੇਲੇ ਉੱਠ ਕੇ ਵੀ ਬੰਦਗੀ ਕਰਨੀ ਹੈ। ਨਾਮ ਧਨ ਸੰਗ੍ਰਹਿ ਹੈ, ਨਾਮ ਧਨ ਹੀ ਜੋੜੇ। 3 ਖੋਣਾ, ਤਿੰਨੇ ਹਾਲਤਾਂ ਵਿੱਚ, ਬਚਪਨੇ, ਜਵਾਨੀ, ਬੁਢੇਪੇ ਵਿੱਚ, ਨਿਤ ਕਾਲ ਸਾਰੇ ਹਮੇਸ਼ਾ ਹੀ ਮੌਤ ਯਾਦ ਰੱਖੇ, ਪਤਾ ਨਹੀਂ ਕਦੋਂ ਮੌਤ ਆ ਜਾਣੀ ਹੈ, ਇਸ ਕਰਕੇ ਬੰਦਗੀ ਨਹੀਂ ਮੈਂ ਛੱਡਣੀ, ਇਹ ਕੰਮ ਨਹੀਂ ਮੈਂ ਛੱਡਣਾ, ਇਹ ਕੰਮ ਮੈਂ ਕਿਸੇ ਹਾਲਤ ਚ ਨਹੀਂ ਛੱਡਣਾ, ਕਿਉਂਕਿ ਪਤਾ ਨਹੀਂ ਜ਼ਿੰਦਗੀ ਕਦੋਂ ਮੁੱਕ ਜਾਣੀ ਹੈ, ਇਹ ਧਨ ਤਾਂ ਮੈਂ ਨਾਲ ਲੈ ਕੇ ਜਾਣਾ। 10-18 ਮੈਂ ਅਪਰੰਪਰੋ ਚੀਨ ਹੈ, 10 ਆਖਿਆ 4 ਵੇਦ ਤੇ 6 ਸ਼ਾਸਤਰ, ਇਹ ਮਿਲਾ ਕੇ ਬਣਦੇ ਨੇ 10, 4 ਵੇਦ ਤੇ 6 ਸ਼ਾਸਤਰ, 4+6, 4 ਵੇਦ 6 ਸ਼ਾਸਤਰ, 18-18 ਪੁਰਾਣ, 10-18 ਮੈਂ ਅਪਰੰਪਰੋ ਚੀਨ ਹੈ, ਚਾਹੇ ਪੜਦਾ ਹੋਵੇ ਵੇਦ, ਚਾਹੇ ਪੜਦਾ ਹੋਵੇ ਸ਼ਾਸਤਰ, ਤੇ ਚਾਹੇ ਪੜਦਾ ਹੋਵੇ 18 ਪੁਰਾਣ, ਇਨ੍ਹਾਂ ਦੀ ਬਾਣੀ ਰਾਹੀਂ ਅਪਰੰਪਰੋ ਚੀਨੈ। ਅਪਰੰਪਰੋ ਆਖਿਆ ਪਰਮੇਸ਼ਰ ਨੂੰ, ਚੀਨੈ ਪਛਾਣ ਪਾਵੇ, ਧਰਮ ਗ੍ਰੰਥ ਚਾਹੇ ਕੋਈ ਵੀ ਪੜਦਾ ਹੋਵੇ, ਇਨ੍ਹਾਂ ਦੀ ਬਾਣੀ ਰਾਹੀਂ ਪਰਮਾਤਮਾ ਦੀ ਪਛਾਣ ਪਾਏ। ਭਾਵ ਤਾਂ ਇਹ ਕਹਿ ਰਹੇ ਨੇ, ਚਾਹੇ ਵੇਦ ਪੜਦਾ ਹੋਵੇ, ਚਾਹੇ ਪੁਰਾਣ ਪੜਦਾ ਹੋਵੇ, ਚਾਹੇ ਸ਼ਾਸਤਰ ਪੜਦਾ ਹੋਵੇ, ਧਰਮ ਗ੍ਰੰਥ ਚਾਹੇ ਕੋਈ ਵੀ ਪੜਦਾ ਹੋਵੇ, ਧਰਮ ਗ੍ਰੰਥ ਦੀ ਬਾਣੀ ਰਾਹੀਂ ਪ੍ਰਭੂ ਨਾਲ, ਅਪਰੰਪਰੋ ਨਾਲ, ਪਰਮੇਸ਼ਰ ਨਾਲ ਜੋੜ ਪਾਉਣਾ, ਇਹ ਹੈ ਇਹ ਬਾਣੀ ਦਾ ਮਕਸਦ। ਇਸ ਬਾਣੀ ਰਾਹੀਂ ਸਿੱਖਿਆ ਪਾ ਕੇ ਉਸ ਨਾਲ ਜੋੜ ਪਾਉਣਾ, ਇਹ ਬਾਣੀ ਜ਼ਰੀਆ ਉਸ ਨਾਲ ਜੋੜ ਪਾਉਣ ਦਾ। ਬਾਣੀ ਚਾਹੇ ਕੋਈ ਪੜੇ, ਇਸ ਬਾਣੀ ਰਾਹੀਂ ਪਰਮਾਤਮਾ ਨਾਲ ਜੋੜ ਪੈਣਾ ਚਾਹੀਦਾ। 10-18 ਮੈਂ ਅਪਰੰਪਰੋ ਚਿੰਨ ਹੈ। ਇਸ ਬਾਣੀ ਰਾਹੀਂ ਪਰਮਾਤਮਾ ਨੂੰ ਪਛਾਣੇ, ਉਸ ਨਾਲ ਜਾਣ ਪਛਾਣ ਪਾਏ, ਉਸ ਦੀ ਪਛਾਣ ਪਾਵੇ। ਕਹੇ ਨਾਨਕ ਇਹ ਏਕ ਤਾਰੇ ਤਾਰ ਹੈ। ਇਸ ਤਰ੍ਹਾਂ ਐਸਾ ਕਰਨ ਵਾਲੇ ਨੂੰ ਪਰਮਾਤਮਾ ਤਾਰ ਦਿੰਦਾ ਹੈ, ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ। ਤਾਂ ਭਾਈ ਇਹ ਵੀ ਸ਼ਬਦ ਦੀ ਇੱਥੇ ਸਮਾਪਤੀ ਹੋਈ। ਆਸ ਹੈ ਆਪ ਸਾਰਿਆਂ ਨੇ ਬਾਣੀ ਦਾ ਰਸ ਮਾਣਿਆ ਹੋਏਗਾ। ਆਓ ਹੁਣ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।